ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਮਹਾਰਾਜ ਹਉ ਕੁਰਬਾਣੀ ਤੇਰਿਆਂ ਸ਼ਿਵ ਕਾ ਜਿਨ ਹਰ ਨਾਮ ਪਿਆ ਸਾ ਸਕਿਆ ਪਾਪ ਜਾਉ ਪਾਪ ਗਿਆ ਸੰਸਾਰ ਤਾਂ ਕੀ ਤੇਗ ਭੂਸ਼ਣ ਤਾਂ ਕੀ ਸੱਚਾ ਸਿਰ ਜਿਣਹਾਰਾ ਤੂੰ ਸੱਚਾ ਸਿਰ ਜਿਣਹਾਰਾ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਭਾਈ ਮਾਈ ਭਾਈ ਮਨ ਨੂੰ ਇਕਾਗਰ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੂੰ ਸਤ ਸੰਗ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋਈਆਂ। ਆਪ ਜੀ ਇਸ ਵੇਲੇ ਦੂਰੋਂ ਨੇੜਿਓਂ ਚੱਲ ਕੇ ਸੰਸਾਰਕ ਧੰਦਿਆਂ ਦਾ ਤਿਆਗ ਕਰਕੇ ਸਤਸੰਗ ਦੇ ਲਾਭ ਪ੍ਰਾਪਤ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਬੈਠੇ। ਸੋ ਆਪਣੀ ਇੱਕ ਲਗਾਤਾਰ ਜੋ ਵਿਚਾਰ ਚੱਲ ਰਹੀ ਹੈ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਦਾਸ ਪਹਿਲੇ ਹਿੱਸੇ ਵਿੱਚ ਬੋਲਦਾ, ਦੂਸਰੇ ਹਿੱਸੇ ਵਿੱਚ ਸਾਰੇ ਭਾਈ, ਤੀਸਰੇ ਹਿੱਸੇ ਵਿੱਚ ਬੀਬੀਆਂ ਨੂੰ ਬੇਨਤੀ ਹੈ ਉਹ ਮਿਲ ਕੇ ਸ਼ਬਦ ਬੋਲਣ ਦੀ ਖੇਚਲ ਕਰਨ, ਕੋਈ ਵੀ ਰਚਨਾ ਖਾਲੀ ਨਾ ਰਹੇ। ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ, ਸ਼ਰਨ ਦੀਵਾਨਾਂ ਤੋਂ ਇਹ ਬੇਨਤੀ ਹੋ ਰਹੀ ਹੈ, ਵਿਚਾਰ ਚੱਲ ਰਹੀ ਹੈ ਕਿ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆਇਆ ਕਿਵੇਂ ਬਖਸ਼ਾਂ ਹੁੰਦੀਆਂ ਨੇ, ਕਿਵੇਂ ਦੁੱਖਾਂ ਰੋਗਾਂ ਦਾ ਖਾਤਮਾ ਹੁੰਦਾ, ਅਵਨਾਸ਼ੀ ਸੁੱਖ ਪ੍ਰਾਪਤ ਹੁੰਦਾ ਹੈ। ਸੋ ਪਿਛਲੇ ਦੀਵਾਨ ਤੇ ਆਪਣੀ ਇਹ ਵਿਚਾਰ ਹੋਈ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ ਤਾਕੋ ਜਸ ਉਰਤਾਰ। ਗਨਕਾ ਨੇ ਪਰਮੇਸ਼ਰ ਦੀ ਸ਼ਰਨ ਲਈ ਸਿਮਰਨ ਕੀਤਾ, ਔਰ ਸਾਰੇ ਦੁੱਖਾਂ ਦਾ ਖਾਤਮਾ ਹੋਇਆ। ਪਤਿਤ ਉਧਾਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਗਨਕਾ ਤੋਂ ਬਾਅਦ ਅਗਲੀ ਮਿਸਾਲ ਉਧਾਰਨ ਧਰੂ ਦੀ ਦਿੰਦੇ। ਅਟਲ ਭਇਓ ਧਰੂ ਜਾਕੈ ਸਿਮਰਨ, ਅਨਰ ਭੈ ਪਦ ਪਾਇਆ, ਦੁਖ ਹਰਤਾ ਇਹ ਬਿਦ ਕੋ ਸਵਾਮੀ ਤੈ ਕਾਹੇ ਬਿਸਰੈ। ਨਿਰਭੈ ਪਦ ਪਾਇਆ ਜੀ, ਨਿਰਭੈ ਪਦ ਪਾਇਆ ਜੀ, ਅਕਲ ਪਹਿਓ ਤੂੰ ਜਾ ਕੇ ਸਿਮਰਨ, ਅਕਲ ਪਹਿਓ ਤੂੰ ਜਾ ਕੇ ਸਿਮਰਨ, ਅਟਲ ਭਇਓ ਧਰੂ ਜਾ ਕੇ ਸਿਮਰਨ, ਅਨਰ ਭੈ ਪਦ ਪਾਇਆ। ਧਰੂ ਭਗਤ ਨੇ ਜਿਸ ਵੇਲੇ ਪ੍ਰਭੂ ਦਾ ਸਿਮਰਨ ਕੀਤਾ, ਅਟਲ ਪਦਵੀ ਪ੍ਰਾਪਤ ਹੋਈ, ਅਵਨਾਸ਼ੀ ਸੁਖ ਪ੍ਰਾਪਤ ਹੋਇਆ, ਅਵਨਾਸ਼ੀ ਰਾਜ ਮਿਲਿਆ। ਜਿੱਥੇ ਜਾ ਕੇ ਸਾਰੇ ਭੈ ਖਤਮ ਹੋ ਜਾਂਦੇ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਨਿਰਭੈ ਪਦ ਪਾਇਆ, ਸਤਿਗੁਰੂ ਮਹਾਰਾਜ ਜੀ ਦੇ ਇੱਕ ਇੱਕ ਬਚਨ ਦੇ ਵਿੱਚ ਸਾਨੂੰ ਉਪਦੇਸ਼ ਮਿਲ ਰਿਹਾ। ਇਹ ਧਰੂਵ ਦੀ ਪ੍ਰਹਲਾਦ ਦੀ ਸਾਖੀ ਇਹ ਬਚਨ ਐਵੇਂ ਨੇ। ਅੱਜ ਦਾ ਹਰ ਮਨੁੱਖ ਜਿਹੜਾ ਹੈ ਸੁਖ ਦੀ ਤਲਾਸ਼ ਵਿੱਚ ਹੈ। ਗੁਰੂ ਮਹਾਰਾਜ ਕਹਿੰਦੇ ਪਿਆਰਿਓ, ਸੁਖ ਹੈ ਵਾਹਿਗੁਰੂ ਦੇ ਸਿਮਰਨ ਵਿੱਚ, ਵਾਹਿਗੁਰੂ ਦੀ ਸ਼ਰਨ ਵਿੱਚ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਓ। ਸਿਮਰ ਸਵਾਮੀ ਨੂੰ ਸਿਮਰੋ, ਸਿਮਰ ਸਿਮਰ ਸੁਖ ਪਾਓ, ਸਿਮਰ ਸਵਾਮੀ ਨੂੰ ਸਿਮਰੋ, ਸਿਮਰ ਸਿਮਰ ਸੁਖ ਪਾਓ। ਸਿਮਰ ਸਵਾਮੀ ਨੂੰ ਸਿਮਰੋ, ਸਿਮਰ ਸਿਮਰ ਸੁਖ ਪਾਓ। ਸਿਮਰ ਸੁਖ ਪਾਓ, ਸਿਮਰੋ ਸਿਮਰ ਸਿਮਰ ਸੁਖ ਪਾਓ, ਸਿਮਰੋ ਸਿਮਰ ਸਿਮਰ ਸੁਖ ਪਾਓ, ਸਿਮਰੋ ਸਿਮਰ ਸਿਮਰ ਸੁਖ ਪਾਓ। ਸਵਾਮੀ ਨੂੰ ਸਿਮਰੋ, ਸਿਮਰ ਸਿਮਰ ਸੁਖ ਪਾਓ, ਸਿਮਰ ਸਵਾਮੀ ਨੂੰ ਸਿਮਰੋ, ਸਿਮਰ ਸਿਮਰ ਸੁਖ ਪਾਓ। ਸਿਮਰਨ ਕਹਿੰਦੇ ਨੇ ਯਾਦ ਨੂੰ, ਯਾਦ ਵਿੱਚ ਸੁਖ ਹੈ, ਭੁੱਲਣ ਵਿੱਚ ਦੁੱਖ ਹੈ। ਜਿਹੜੇ ਭੁੱਲ ਜਾਂਦੇ ਨੇ ਹਰ ਬਿਸਰਤ ਸਦਾ ਖੁਆਰੀ, ਜਿਨ੍ਹਾਂ ਦੇ ਹਿਰਦੇ ਵਿੱਚ ਯਾਦ ਹੈ ਉਸ ਮਾਲਕ ਦਾ ਸਿਮਰਨ ਹੈ, ਮਰ ਕਹਿੰਦੇ ਉਨ੍ਹਾਂ ਨੂੰ ਅਵਿਨਾਸ਼ੀ ਸੁਖ ਪ੍ਰਾਪਤ ਹੁੰਦਾ। ਧਰੂ ਭਗਤ ਜਿਸ ਨੂੰ ਰਾਜਪਾਤ ਦੇ ਵਿੱਚੋਂ ਮਤਰੇਈ ਮਾਂ ਨੇ ਪਿਤਾ ਦੀ ਗੋਦ ਵਿੱਚੋਂ ਖਿੱਚ ਕੇ ਥੱਪੜ ਮਾਰ ਕੇ ਕੱਢ ਦਿੱਤਾ ਸੀ, ਪਰ ਜਦੋਂ ਧਰੂਵ ਨੇ ਉਸ ਵਾਹਿਗੁਰੂ ਦਾ ਪ੍ਰਭੂ ਦਾ ਸਿਮਰਨ ਕੀਤਾ, ਦੁਨੀਆਂ ਦਾ ਰਾਜ ਤਾਂ ਇੱਕ ਪਾਸੇ ਰਿਹਾ, ਅਵਿਨਾਸ਼ੀ ਰਾਜ ਮਿਲਿਆ। ਬਾਰੇ ਕਹਿੰਦੇ ਵਾਹਿਗੁਰੂ ਜੀ ਪ੍ਰਤੱਖ ਮਿਲੇ ਉਸ ਨੂੰ, ਧਰੂਵ ਕੋ ਮਿਲਿਓ ਹਰ ਨਿਸ਼ੰਗ, ਪਰਦਾ ਲਾ ਕੇ ਅਟਲ ਭਿਓ ਧਰੂਵ ਜਾ ਕੇ ਸਿਮਰਨ, ਅੰਦਰ ਭੈ ਪਦ ਪਾਇਆ। ਬੜੇ ਭੈ ਨੇ ਡਰ ਨੇ ਇਸ ਜੀਵ ਦੇ, ਜਨਮ ਤੇ ਮਰਨ ਦਾ ਭੈ ਹੈ, ਚੁਰਾਸੀ ਦਾ ਭੈ ਹੈ, ਧਰਮਰਾਜ ਦਾ ਭੈ ਹੈ। ਇਹ ਸਾਰੇ ਭੈ ਜਿਹੜੇ ਨੇ ਖਤਮ ਹੋ ਜਾਂਦੇ ਵਾਹਿਗੁਰੂ ਦਾ ਸਿਮਰਨ ਕਰਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਧਰੂ ਭਗਤ ਦੇ ਬਾਰੇ ਖੋਲ ਕੇ ਦੱਸਦੇ ਨੇ। ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁਛ ਲੀਤਾ। ਰਾਜਾ ਉਤਾਨ ਪਾਤ ਜਿਸ ਦੀਆਂ ਦੋ ਰਾਣੀਆਂ ਸਨ ਸੁਨੀਤੀ ਤੇ ਸ੍ਰਿਤੀ, ਭਾਵੇਂ ਦੋਵੇਂ ਸਕੀਆਂ ਭੈਣਾਂ ਸਨ ਪਰ ਈਰਖਾ ਕਰਦੀ ਸੀ ਛੋਟੀ ਰਾਣੀ। ਛੋਟੀ ਨੇ ਵੱਡੀ ਦੀਆਂ ਚੁਗਲੀਆਂ ਲਾ ਲਾ ਕੇ ਆਪਣੀ ਵੱਡੀ ਭੈਣ ਨੂੰ ਰਾਜੇ ਤੋਂ ਦੂਰ ਕਰ ਦਿੱਤਾ। ਉਹ ਰਾਣੀ ਮਹਿਲਾਂ ਦੇ ਬਜਾਏ ਛੱਪਰੀ ਵਿਚ ਰਹਿੰਦੀ ਹੈ, ਜਿੱਥੇ ਹੋਰ ਰਿਸ਼ੀ ਮੁਨੀ ਆਦ ਉਨ੍ਹਾਂ ਦੀਆਂ ਕੁਟੀਆਂ ਹਨ। ਧਰੂ ਦਾ ਜਨਮ ਜਿਹੜਾ ਸੀ ਉਹ ਬਾਹਰ ਹੋਇਆ। ਇੱਕ ਦਿਨ ਬੱਚਿਆਂ ਦੇ ਨਾਲ ਖੇਡਦਾ ਖੇਡਦਾ ਮਹਿਲਾਂ ਵਿਚ ਆ ਗਿਆ। ਰਾਜੇ ਨੂੰ ਇਹ ਬੱਚਾ ਬੜਾ ਪਿਆਰਾ ਲੱਗਾ। ਕੁਦਰਤੀ ਹੁੰਦਾ ਹੋਣ ਹਾਰ ਬਿਲਵਾ ਕੇ ਚਿਕਨੇ ਚਿਕਨੇ ਪਾਤ, ਬੱਚਿਆਂ ਦੇ ਸੁਭਾਅ ਬੱਚਿਆਂ ਦੇ ਚਿਹਰੇ ਭੋਲਾਪਨ ਖਿੱਚ ਪਾਉਂਦਾ। ਤਾਂ ਇਹ ਜਿਹੜਾ ਰਾਜਾ ਤਾਨ ਪਾਸ ਸੀ ਇਹ ਸਾਰੇ ਬੱਚਿਆਂ ਨਾਲ ਪਿਆਰ ਕਰਦਾ ਹੋਇਆ ਹਰ ਇੱਕ ਨੂੰ ਉਸਦੇ ਪਿਤਾ ਦਾ ਨਾਂ ਪੁੱਛਦਾ, ਨਾਲ ਮਿਠਾਈ ਆ ਦੇ ਰਿਹਾ। ਜਦ ਧਰੂ ਨੂੰ ਪੁੱਛਿਆ ਤੇਰੇ ਪਿਤਾ ਦਾ ਨਾਂ ਕੀ ਹੈ, ਕਹਿਣ ਲੱਗਾ ਮਾਤਾ। ਪਿਤਾ ਦਾ ਇਸਨੂੰ ਪਤਾ ਨਹੀਂ ਸੀ। ਦੂਜੇ ਬੱਚਿਆਂ ਨੇ ਰਿਸ਼ੀਆਂ ਦੇ ਬੱਚਿਆਂ ਨੇ ਦੱਸਿਆ ਜੀ ਅਸੀਂ ਆਪਣੇ ਵੱਡਿਆਂ ਤੋਂ ਮਾਤਾ ਪਿਤਾ ਤੋਂ ਸੁਣਿਆ ਹੈ ਕਿ ਇਹ ਰਾਜੇ ਦਾ ਪੁੱਤਰ ਹੈ, ਇਹਦੀ ਮਾਤਾ ਦਾ ਨਾਂ ਸੁਨੀਤੀ ਹੈ। ਰਾਜੇ ਨੇ ਇਕਦਮ ਧਰੂ ਨੂੰ ਚੱਕ ਕੇ ਗੋਦ ਵਿਚ ਬਿਠਾ ਲਿਆ ਕਿ ਇਹ ਤਾਂ ਮੇਰਾ ਪੁੱਤਰ ਹੈ। ਸੁਨੀਤੀ ਉਸਦੀ ਰਾਣੀ ਸੀ, ਇਹ ਮਾਤਾ ਦੇ ਉਦਰ ਵਿਚ ਸੀ ਜਿਸ ਵੇਲੇ ਮਹਿਲਾਂ ਦੇ ਸੁਖ ਉਸ ਨੂੰ ਨਹੀਂ ਪ੍ਰਾਪਤ ਹੋਏ, ਗਰੀਬੀ ਦਾਹ ਵਿਚ ਸਮਾਂ ਕੱਟਣਾ ਪਿਆ। ਰਾਜਾ ਧਰੂ ਦੇ ਨਾਲ ਬਹੁਤ ਪਿਆਰ ਕਰ ਰਿਹਾ। ਮਤਰੇਈ ਮਾਂ ਨੇ ਦੇਖਿਆ ਅੱਜ ਗੋਦ ਚ ਬੈਠ ਗਿਆ, ਕੱਲ ਨੂੰ ਗੱਦੀ ਤੇ ਵੀ ਬੈਠ ਜਾਏਗਾ। ਈਰਖਾ ਦੇ ਵਸ ਗੁੱਸੇ ਦੇ ਵਸ ਉਹ ਆਈ, ਆਉਂਦਿਆਂ ਸਾਰ ਧਰੂ ਨੂੰ ਬਾਂਹ ਤੋਂ ਫੜ ਕੇ ਖਿੱਚਿਆ, ਬਾਹੋਂ ਪਕੜ ਉਠਾ ਲਿਆ, ਮਨ ਚ ਰੋਸ ਮਤਰੇਈ ਕੀਤਾ, ਨਾਲ ਦੇ ਨਾਲ ਮੂੰਹ ਤੇ ਥੱਪੜ ਮਾਰੇ। ਜੇ ਇੱਥੇ ਬੈਠਣਾ ਸੀ ਤਾਂ ਮੇਰੇ ਘਰ ਜਨਮ ਲੈਣਾ ਸੀ। ਡੱਡੋ ਲਿੱਕਾ ਮਾਂ ਪੁੱਛੇ ਤੂੰ ਸੁਆਣੀ ਹੈ ਕਿ ਸ਼ਰੀਤਾ। ਧਰੂ ਭਾਵੇਂ ਬੱਚਾ ਸੀ 5 ਸਾਲ ਦਾ ਪਰ ਮਨ ਤੇ ਬੜਾ ਗਹਿਰਾ ਅਸਰ ਹੋਇਆ। ਆਪਣੀ ਮਾਂ ਕੋਲ ਗਿਆ, ਮਿਲਦਿਆਂ ਸਾਰ ਉਹਦੇ ਨੇਤਰਾਂ ਚੋਂ ਸ਼ਮ ਸ਼ਮ ਹੰਝੂ ਜਾਣ ਲੱਗ ਪਏ। ਪਹਿਲਾਂ ਕਿਉਂ ਨਾ ਰੋਇਆ, ਕਿਉਂਕਿ ਉੱਥੇ ਕੋਈ ਦਰਦ ਵੰਡਣ ਵਾਲਾ ਨਹੀਂ ਸੀ। ਮਤਰੇਈ ਨੇ ਥੱਪੜ ਮਾਰੇ ਨੇ, ਪਿਤਾ ਰਾਜਾ ਬੇਵਸ ਹੋਇਆ ਪਿਆ, ਰੋਇਆ ਕਿਸ ਕੋਲ ਜਾਵੇ। ਰੋਇਆ ਵੀ ਉੱਥੇ ਜਾਂਦਾ ਜਿੱਥੇ ਕੋਈ ਦੁੱਖ ਵੰਡਦਾ ਹੈ, ਜਿੱਥੇ ਕੋਈ ਦਰਦ ਸੁਣਦਾ। ਕਈ ਵਾਰ ਮਨੁੱਖ ਆਪਣੇ ਉੱਤੇ ਵੱਡੇ ਵੱਡੇ ਦੁੱਖ ਚੱਲ ਲੈਂਦਾ ਜਦੋਂ ਕੋਈ ਦਿਲੀ ਸੱਜਣ ਮਿਲਦਾ ਹੈ, ਦੱਸਦਿਆਂ ਦੱਸਦਿਆਂ ਮੱਲੋ ਮੱਲੀ ਉਹਦੇ ਨੇਤਰਾਂ ਚੋਂ ਹੰਝੂ ਆ ਜਾਂਦੇ ਨੇ, ਮੇਰੇ ਨਾਲ ਇਸ ਤਰ੍ਹਾਂ ਹੋਇਆ, ਮੇਰੇ ਨਾਲ ਇਸ ਤਰ੍ਹਾਂ ਹੋਇਆ, ਕਿਉਂਕਿ ਉੱਥੇ ਦੁੱਖ ਵੰਡਿਆ ਜਾਂਦਾ। ਬੱਚੇ ਦਾ ਦੁੱਖ ਮਾਂ ਹੀ ਵੰਡਦੀ ਹੈ। ਜਿਸ ਵੇਲੇ ਆਪਣੀ ਮਾਂ ਕੋਲ ਆਇਆ, ਕਹਿਣ ਲੱਗਾ ਮਾਤਾ ਮੈਨੂੰ ਅੱਜ ਪਤਾ ਲੱਗਾ ਹੈ ਕਿ ਮੇਰਾ ਪਿਤਾ ਰਾਜਾ ਹੈ, ਤੂੰ ਮੇਰੇ ਪਿਤਾ ਰਾਜੇ ਦੀ ਮਹਾਰਾਣੀ ਹੈ, ਪਰ ਇਹ ਹਾਲਤ ਤੇਰੀ ਕਿਉਂ ਤੇ ਮੇਰੀ ਕਿਉਂ? ਕੀ ਇਹ ਸੱਚ ਹੈ? ਡੱਡੋ ਲਿਕਾ ਮਾਂ ਪੁੱਛੇ ਤੂੰ ਸੁਆਣੀ ਹੈ ਕਿ ਸਰੀਤਾ, ਤੂੰ ਮਹਾਰਾਣੀ ਹੈ ਕਿ ਜਾਂ ਤੂੰ ਗੋਲੀ ਹੈ? ਹਾਲ ਤੇ ਸਾਡਾ ਗੋਲਿਆਂ ਵਰਗਾ ਹੈ, ਨੌਕਰਾਂ ਵਰਗਾ ਹੈ। ਅਸੀਂ ਮਹਿਲਾਂ ਵਿਚ ਨਹੀਂ ਰਹਿੰਦੇ, ਸਾਨੂੰ ਕੋਈ ਰਾਜ ਦਾ ਸੁੱਖ ਨਹੀਂ ਮਿਲ ਰਿਹਾ। ਉਸ ਵੇਲੇ ਜੋ ਧਰੂ ਦੀ ਮਾਤਾ ਸੀ, ਉਸਨੇ ਸਿਰ ਤੇ ਪਿਆਰ ਦੇ ਕੇ ਛਾਤੀ ਨਾਲ ਲਾ ਕੇ ਕਿਹਾ, ਬੇਟਾ ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜਤਾ। ਬੇਟਾ ਮੇਰਾ ਜਨਮ ਰਾਜਿਆਂ ਦੇ ਘਰ ਹੋਇਆ, ਤੇਰਾ ਨਾਨਾ ਵੀ ਰਾਜਾ ਸੀ, ਮੇਰਾ ਜਨਮ ਰਾਜ ਘਰਾਣੇ ਵਿਚ ਹੋਇਆ। ਸਵਾਣੀ ਹਾਂ ਮੈਂ ਜਨਮ ਦੀ, ਪਰ ਮੇਰੀ ਤਪੱਸਿਆ ਪੂਰੀ ਨਹੀਂ ਸੀ। ਮੈਂ ਤੇਰੇ ਪਿਤਾ ਰਾਜੇ ਵੱਲ ਵਿਆਹੀ ਗਈ, ਰਾਜ ਚ ਆਈ, ਪਰ ਪੂਰੀ ਤਪੱਸਿਆ ਨਾ ਹੋਣ ਕਰਕੇ ਮੈਨੂੰ ਰਾਜ ਦੇ ਸੁਖ ਪ੍ਰਾਪਤ ਨਹੀਂ ਹੋਏ। ਐ ਬੇਟਾ ਧਰੂ, ਤੇਰਾ ਵੀ ਜਨਮ ਰਾਜ ਘਰਾਣੇ ਦਾ ਹੈ, ਭਾਵ ਤੇਰਾ ਪਿਤਾ ਵੀ ਰਾਜਾ ਤਾਨਪਾਦ ਹੈ, ਮੈਂ ਮਹਾਰਾਣੀ ਹਾਂ। ਜਿੱਥੇ ਮੇਰੀ ਤਪੱਸਿਆ ਵਿਚ ਕੋਈ ਵਿਘਨ ਹੈ, ਫਰਕ ਹੈ, ਉੱਥੇ ਤਪੱਸਿਆ ਤਾਂ ਤੇਰੀ ਵੀ ਪਿਛਲੇ ਜਨਮਾਂ ਦੀ ਬਹੁਤ ਹੈ, ਪਰ ਉਹ ਪੂਰੀ ਨਹੀਂ ਹੋਈ, ਕੋਈ ਵਿਘਨ ਪਿਆ, ਜਿਸ ਕਾਰਨ ਆ ਮੇਰਾ ਹਾਲ ਹੈ ਤੇ ਆ ਤੇਰਾ ਵੀ ਐਸਾ ਜਿਹੜਾ ਬੇਟਾ ਹਾਲ ਹੈ। ਪਿਛਲੇ ਜਨਮਾਂ ਦੀ ਤਪੱਸਿਆ ਨਾ ਮੇਰੀ ਪੂਰੀ ਹੈ ਤੇ ਨਾ ਤੇਰੀ ਪੂਰੀ ਹੈ। ਲਾਲ ਵੇ ਭਗਤੀ ਨਾ ਕੀਤੀ ਰੱਬ ਦੀ, ਲਾਲ ਵੇ ਭਗਤੀ ਨਾ ਕੀਤੀ ਰੱਬ ਦੀ, ਆ ਹੋਇਆ ਨਰਾਦਰ ਤੇਰਾ, ਹੋਇਆ ਨਰਾਦਰ ਤੇਰਾ, ਪਿਆਰ ਦੇ ਨਾਲ ਧਰੂ ਦੀ ਮਾਤਾ ਧਰੂ ਨੂੰ ਸਮਝਾਉਂਦੀ ਹੈ। ਉਸ ਵੇਲੇ ਧਰੂ ਨੇ ਫਿਰ ਅੱਗੋਂ ਮਾਤਾ ਨੂੰ ਪੁੱਛਿਆ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਹੋਵਨ ਸਭ ਮੀਤਾ। ਬੜਾ ਸਿਆਣਾ ਸੀ, ਉਮਰ ਭਾਵੇਂ 5 ਸਾਲ ਦੀ ਹੈ। ਕਹਿਣ ਲੱਗਾ, ਮਾਤਾ ਕਿਹੜਾ ਉਦਮ ਕੀਤਾ ਜਾਵੇ ਜਿਸ ਉਦਮ ਕਰਨ ਦੇ ਨਾਲ ਸ਼ਤਰੂ ਤੇ ਹੋਣ ਸਭ ਮੀਤਾ। ਜਿਹੜੇ ਸਾਡੇ ਅੱਜ ਦੁਸ਼ਮਣ ਬਣੇ ਹੋਏ ਨੇ, ਸ਼ਤਰੂ ਬਣੇ ਹੋਏ ਨੇ, ਇਹ ਸਾਰੇ ਮਿੱਤਰ ਬਣ ਜਾਣ, ਇਨ੍ਹਾਂ ਦੇ ਅੰਦਰੋਂ ਵੈਰ ਭਾਵ ਖਤਮ ਹੋ ਜਾਵੇ। ਉਸ ਵੇਲੇ ਮਾਂ ਕਹਿ ਲੇਗੀ, ਬੇਟਾ ਇੱਕੋ ਇੱਕ ਉਦਮ ਹੈ, ਉਹ ਕਿਹੜਾ? ਪਰਮੇਸ਼ਰ ਆਰਾਧੀ ਹੈ, ਜਿੰਦੂ ਹੋਈ ਹੈ ਪਤਤ ਪਨੀਤ। ਪਰਮੇਸ਼ਰ ਦੀ ਆਰਾਧਨਾ, ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਇਹ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ, ਜੋ ਮੰਗੇ ਮਿਲਦਾ, ਸਾਰੀਆਂ ਬਖਸ਼ਾਂ ਹੋ ਜਾਂਦੀਆਂ। ਐਸੀਆਂ ਮਾਤਾ ਧੰਨ ਹਨ ਜਿਹੜੀਆਂ ਆਪਣੇ ਬੱਚਿਆਂ ਨੂੰ ਨੇਕ ਸਿੱਖਿਆ ਦਿੰਦੀਆਂ ਨੇ। ਗੁਰਬਾਣੀ ਦੇ ਵਿੱਚ ਦੋਵੇਂ ਵਿਚਾਰਾਂ ਆਉਂਦੀਆਂ ਨੇ। ਇਹ ਵੀ ਬਚਨ ਆਉਂਦਾ, ਜੇ ਕੁਲਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ਼ ਨਾ ਪਹੀ ਮੈਂ ਤਾਰੀ। ਜਿਸ ਕੁਲ ਦੇ ਅੰਦਰ ਗਿਆਨਵਾਨ ਪੁੱਤਰ ਪੈਦਾ ਨਹੀਂ ਹੋਣਾ, ਉਹ ਮਾਤਾ ਵਿਧਵਾ ਹੋ ਜਾਵੇ, ਨੇਪਾ ਕੱਟ ਲਵੇ, ਪਾਪੀ ਨੂੰ ਜਨਮ ਨਾ ਦੇਵੇ। ਦੂਸਰੇ ਪਾਸੇ ਉਹਨਾਂ ਮਾਤਾ ਨੂੰ ਧੰਨ ਆਖਿਆ ਜਿਹੜੀਆਂ ਮਾਤਾਵਾਂ ਆਪਣੇ ਬੱਚਿਆਂ ਨੂੰ ਨੇਕ ਸਿੱਖਿਆ ਦਿੰਦੀਆਂ ਨੇ ਤੇ ਬੱਚੇ ਨਾਮ ਜਪਦੇ ਨੇ। ਦਿਨੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਪਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧੰਨ ਜਿਨੇ ਦੀ ਮਾਓ ਆਏ ਸਫਲ ਸੀ। ਉਹ ਮਾਤਾ ਧੰਨ ਹੈ ਸਾਸ, ਉਸ ਮਾਤਾ ਨੂੰ ਧੰਨ ਆਖਿਆ। ਮਾਂ ਦੇ ਉੱਤੇ ਬੱਚੇ ਦੀ ਬਹੁਤ ਵੱਡੀ ਜ਼ਿੰਮੇਵਾਰੀ ਸਾਸਨ ਜੀ ਮੰਨੀ ਗਈ ਹੈ। ਅੱਜ ਧਰੂ ਦੀ ਮਾਤਾ ਨੇ ਆਪਣੇ ਪੁੱਤਰ ਧਰੂ ਨੂੰ ਨੇਕ ਸਿੱਖਿਆ ਦਿੱਤੀ, ਉਪਦੇਸ਼ ਦਿੱਤਾ ਹੈ। ਐ ਬੇਟਾ ਧਰੂ, ਜੋ ਤੂੰ ਚਾਹੁੰਦਾ ਉਹ ਤਾਂ ਹੋ ਸਕਦਾ ਜੇ ਉਸ ਪਰਮੇਸ਼ਰ ਦੀ ਆਰਾਧਨਾ ਕੀਤੀ ਜਾਵੇ, ਉਸਦਾ ਸਿਮਰਨ ਕੀਤਾ ਜਾਵੇ, ਫਿਰ ਜੋ ਮੰਗੀਏ ਮਿਲਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ, ਜੋ ਮੰਗੈ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੇ। सोई सोई देव जी जो जो मांगे जो जो सोई सोई देव जी जो जो मांगे जो जो
सोई सोई देव जी जो जो मांगे जो जो सोई सोई देव जी जो जो मांगे जो जो
ਜੋ ਪਰਮੇਸ਼ਰ ਦੇ ਦਰ ਤੋਂ ਮੰਗੀਏ ਮਿਲਦਾ ਹੈ। ਚਾਰ ਕਿਸਮ ਦੇ ਭਗਤ ਹੁੰਦੇ। ਪਹਿਲੇ ਉਹ ਹੁੰਦੇ ਨੇ ਜਿਹੜੇ ਲੋਕ ਦੇ ਸੁਖ ਮੰਗਦੇ ਆ, ਤਨ ਦੌਲਤ ਮਾਲ ਵਡਿਆਈ ਰਾਜ ਭਾਗ ਦੁੱਧ ਪੁੱਤਰ ਆਦਿ ਇਹ ਚੀਜ਼ਾਂ ਮੰਗਦੇ ਆ, ਲੋਕ ਦੇ ਸੁਖ ਮਿਲ ਜਾਂਦੇ ਨੇ। ਜਿਸ ਨੇ ਧਨ ਮੰਗਿਆ ਧਨ ਮਿਲ ਗਿਆ, ਜਿਸ ਨੇ ਪੁੱਤਰ ਦੀ ਦਾਤ ਮੰਗੀ ਸੇਵਾ ਕਰਕੇ ਸੰਗਤ ਨੂੰ ਪ੍ਰਸੰਨ ਕਰ ਲਿਆ, ਗੁਰੂਵਾਰ ਨੇ ਬਖਸ਼ਿਸ਼ ਕਰ ਦਿੱਤੀ। ਜਿਸ ਨੇ ਰਾਜ ਮੰਗਿਆ ਉਸਨੂੰ ਰਾਜ ਮਿਲ ਗਿਆ। ਦੂਸਰੇ ਉਹ ਨੇ ਜਿਹੜੇ ਪ੍ਰਲੋਕ ਦੇ ਸੁਖ ਮੰਗਦੇ ਸਵਰਗ ਆਦਿ ਸੁਖ, ਉਹ ਵੀ ਮਿਲ ਜਾਂਦੇ। ਤੀਸਰੇ ਉਹ ਹਨ ਜਿਹੜੇ ਉਸਦਾ ਮਿਲਾਪ ਮੰਗਦੇ ਨੇ, ਦੋਹਾਂ ਤੋਂ ਉੱਪਰ ਨੇ, ਨਾ ਉਹ ਲੋਕ ਦੇ ਸੁਖ ਮੰਗਦੇ ਨੇ ਨਾ ਉਹ ਪ੍ਰਲੋਕ ਦੇ ਸੁਖ ਮੰਗਦੇ ਨੇ। ਦਰਸ਼ ਤੇਰੇ ਕੀ ਪਿਆਸ ਮਨ ਲਾਗੀ, ਸਹਿਜ ਅਦੰਦ ਬਸੈ ਬੈਰਾਗੀ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅੰਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਤਾਂ ਉਹ ਧਨ ਪਦਾਰਥ ਆਦਿ ਨਹੀਂ ਮੰਗਦੇ, ਉਹ ਕੀ ਮੰਗਦੇ? ਉਸਦਾ ਮਿਲਾਪ ਮੰਗਦੇ ਨੇ, ਮਿਲ ਜਾਂਦਾ, ਬਖਸ਼ਿਸ਼ ਹੋ ਜਾਂਦੀ ਹੈ। ਪਰ ਕਈ ਐਸੇ ਹੁੰਦੇ ਐ, ਉੱਤੋਂ ਤਾਂ ਕਹਿੰਦੇ ਐ, ਉੱਤੋਂ ਤਾਂ ਮਿਲਾਪ ਮੰਗਦੇ ਐ, ਹੇ ਸੱਚੇ ਪਾਤਸ਼ਾਹ ਕਿਰਪਾ ਕਰੋ, ਪਰ ਅੰਦਰੋਂ ਧਨ ਪਦਾਰਥ ਮੰਗਦੇ ਐ, ਦੁਨਿਆਵੀ ਸੁਖ ਮੰਗਦੇ ਐ, ਲੋਕ ਦੇ ਪ੍ਰਲੋਕ ਦੇ ਸੁਖ ਮੰਗਦੇ ਐ। ਉੱਤੋਂ ਕਹਿੰਦੇ ਕੁਛ ਹੋਰ ਨੇ, ਅੰਦਰੋਂ ਮੰਗਦੇ ਕੁਛ ਸਾਧ ਸੰਗਤ ਜੀ ਹੋਰ। ਇੱਕ ਛੋਟੀ ਉਮਰ ਦਾ ਬੱਚਾ ਮਕਾਨ ਵਿਚ ਬੈਠਾ, ਮਾਤਾ ਰਸੋਈ ਵਿਚ ਕੰਮ ਕਰ ਰਹੀ ਹੈ। ਬੱਚਾ ਰੋਇਆ, ਪਹਿਲੀ ਆਵਾਜ਼ ਨਿਕਲਦਿਆਂ ਸਾਰ ਮਾਂ ਕੰਮ ਛੱਡ ਕੇ ਦੌੜ ਕੇ ਆ ਗਈ, ਬੱਚੇ ਨੂੰ ਚੁੱਕ ਕੇ ਮੋਢੇ ਨਾਲ ਲਾਇਆ, ਪਿਆਰ ਦਿੱਤਾ, ਮੇਰਾ ਬੇਟਾ ਕਿਉਂ ਰੋਂਦਾ ਹੈ, ਕੀ ਗੱਲ ਹੈ? ਥੋੜਾ ਸਮਾਂ ਬੀਤਿਆ, ਕੁਝ ਦਿਨ ਬੀਤੇ, ਅੱਜ ਬੱਚਾ ਫੇਰ ਕਮਰੇ ਵਿਚ ਬੈਠਾ ਹੈ, ਉੱਚੀ ਜਗ੍ਹਾ ਲੱਡੂ ਪਏ ਨੇ, ਦੇਖਦਾ ਹੈ ਹੱਥ ਨਹੀਂ ਪਹੁੰਚਦਾ, ਮੈਂ ਇਹ ਖਾਣੇ ਨੇ, ਮੈਨੂੰ ਕਿਵੇਂ ਪ੍ਰਾਪਤ ਹੋਣ? ਉਸਨੇ ਮਨ ਚ ਸੋਚਿਆ, ਉਸ ਦਿਨ ਮੈਂ ਰੋਇਆ ਸੀ, ਮਾਂ ਦੌੜ ਕੇ ਆ ਗਈ ਸੀ, ਹੁਣ ਵੀ ਰੋਣਾ, ਜਦੋਂ ਮਾਂ ਆਏਗੀ ਫੇਰ ਮੈਂ ਕਹਾਂਗਾ ਕਿ ਆ ਲੱਡੂ ਮੈਨੂੰ ਦੇ ਲਾ ਕੇ। ਬੱਚੇ ਨੇ ਰੋਣਾ ਸ਼ੁਰੂ ਕੀਤਾ, ਮਾਂ ਸੁਣ ਰਹੀ ਹੈ ਪਰ ਕੰਮ ਕਰੀ ਜਾ ਰਹੀ ਹੈ। ਹੈਰਾਨ ਹੁੰਦਾ ਵੀ ਮਾਂ ਅੱਜ ਬੋਲੀ ਕਿਉਂ ਹੋ ਗਈ। ਉਸ ਦਿਨ ਤੇ ਪਹਿਲੀ ਆਵਾਜ਼ ਨਾਲ ਸਾਰੇ ਕੰਮ ਛੱਡ ਕੇ ਦੌੜੀ ਆਈ ਸੀ, ਅੱਜ ਤੇ ਰੋ ਰੋ ਕੇ ਮੇਰੇ ਗਲ ਦੀ ਕਿੱਕੀ ਵੀ ਬਹਿ ਗਈ ਹੈ, ਬੜਾ ਜ਼ੋਰ ਲਾ ਲਾ ਕੇ ਰੋਇਆ, ਮਾਂ ਨਹੀਂ ਆ ਰਹੀ। ਕਾਫੀ ਦੇਰ ਤੋਂ ਬਾਅਦ ਮਾਂ ਕੰਮਕਾਰ ਸਾਰਾ ਰਸੋਈ ਦਾ ਕਰਕੇ ਆਈ, ਉਸ ਦਿਨ ਤਾਂ ਦੂਰੋਂ ਹੀ ਇਕਦਮ ਬੜੇ ਪਿਆਰ ਨਾਲ ਬੱਚੇ ਨੂੰ ਚੱਕਿਆ ਸੀ, ਅੱਜ ਥੋੜਾ ਝਿੜ ਕੇ ਕਹਿੰਦੀ, ਕੀ ਗੱਲ ਹੈ, ਕਿਉਂ ਰੋਣਾ? ਹੈਰਾਨ ਹੋ ਗਿਆ, ਪਹਿਲੀ ਗੱਲ ਆਈ ਨੀ, ਮਾਂ ਜੇ ਆਈ ਵੀ ਹੈ ਤੇ ਪਿਆਰ ਨਹੀਂ ਕਰ ਰਹੀ, ਝਿੜਕ ਰਹੀ ਹੈ, ਕੀ ਗੱਲ ਹੈ, ਕਿਉਂ ਰੋਣਾ? ਬੱਚਾ ਕਹਿਣ ਲੱਗਾ, ਮਾਂ ਉਸ ਦਿਨ ਤੇ ਮੇਰੀ ਪਹਿਲੀ ਆਵਾਜ਼ ਨਿਕਲਦਿਆਂ ਸਾਰ ਕੰਮ ਛੱਡ ਕੇ ਆ ਗਈ, ਮੈਨੂੰ ਚੱਕ ਲਿਆ, ਤੂੰ ਬੜਾ ਪਿਆਰ ਕੀਤਾ, ਤੇ ਅੱਜ ਮੈਂ ਰੋ ਰੋ ਕੇ ਥੱਕ ਗਿਆ, ਤੇ ਪਹਿਲੀ ਗੱਲ ਤੂੰ ਆਈ ਨੀ, ਜਿਹਦੇ ਆਈ ਹੈ ਤੇ ਆਉਂਦੇ ਝਿੜਕ ਦਿੱਤਾ, ਤੂੰ ਮੈਨੂੰ ਅੱਜ ਪਿਆਰ ਨਹੀਂ ਕੀਤਾ। ਕਹਿ ਲੱਗੀ, ਬੇਟਾ ਮੈਂ ਤੈਨੂੰ ਜਾਣਨੀ ਆ, ਉਸ ਦਿਨ ਤੂੰ ਮੈਨੂੰ ਰੋਇਆ ਸੀ, ਅੱਜ ਤੂੰ ਲੱਡੂਆਂ ਨੂੰ ਰੋ ਰਿਹਾ ਸੀ, ਮੈਨੂੰ ਨਹੀਂ ਸੀ ਰੋਇਆ। ਉਸ ਦਿਨ ਤੇਰੇ ਅੰਦਰ ਮੇਰੀ ਖਿੱਚ ਸੀ, ਤੂੰ ਮੈਨੂੰ ਬੁਲਾ ਰਿਹਾ ਸੀ, ਅੱਜ ਤੂੰ ਮੈਨੂੰ ਨਹੀਂ ਸੀ ਰੋਇਆ, ਅੱਜ ਤੂੰ ਲੱਡੂਆਂ ਨੂੰ ਰੋ ਰਿਹਾ ਸੀ। ਇਹੀ ਹਾਲਤ ਹੈ ਸਾਡੀ ਸਤਸੰਗ ਦੀ। ਉੱਤੋਂ ਅਸੀਂ ਕਹਿੰਦੇ ਹਾਂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਬਖਸ਼ਿਸ਼ ਕਰੋ, ਸਾਨੂੰ ਚਰਨਾਂ ਦੀ ਪ੍ਰੀਤ ਬਖਸ਼ੋ। ਪਰ ਅੰਦਰੋਂ ਅਸੀਂ ਧਨ ਪਦਾਰਥ ਲੋਕ ਦੇ ਪ੍ਰਲੋਕ ਦੇ ਸੁੱਖ ਮੰਗਦੇ ਹਾਂ ਸਤਸੰਗ। ਸੋ ਤੀਜੇ ਉਹ ਹਨ ਜਿਹੜੇ ਨਾ ਲੋਕ ਦੇ ਸੁੱਖ ਮੰਗਦੇ ਨਾ ਪ੍ਰਲੋਕ ਦੇ, ਉਹ ਉਸਦਾ ਮਿਲਾਪ ਮੰਗਦੇ ਨੇ ਸਤਸੰਗ ਦੇ। ਚੌਥੇ ਉਹ ਨੇ ਜਿਹੜੇ ਮਿਲੇ ਹੋਏ ਨੇ, ਉਹ ਮੰਗਦੇ ਹੀ ਕੁਝ ਨਹੀਂ ਮੰਗਦੇ ਜਿਹੜੇ ਮਿਲੇ ਹੋਏ ਨੇ, ਉਹਨਾਂ ਕੀ ਮੰਗਣਾ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾ ਰਹੇ। ਉਹ ਕੁਝ ਨਹੀਂ ਮੰਗਦੇ, ਉਹਨਾਂ ਦੀ ਤੇ ਇੱਕੋ ਹੀ ਮੰਗ ਹੈ, ਹੋਰ ਕੋਈ ਮੰਗ ਹੀ ਨਹੀਂ ਰਹਿੰਦੀ। ਸਹਿਬਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ, ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ,
ਬਹੁ ਪੈਸੇ
ਉਹਨਾਂ ਦੀ ਤਾਂ ਆ ਅਰਦਾਸ ਹੈ ਸੱਸ। ਉਹ ਉਸ ਆਨੰਦ ਵਿਚ ਨੇ ਜਿਸ ਦੇ ਬਾਰੇ ਦੱਸਿਆ ਨਹੀਂ ਜਾਂਦਾ। ਕਹੋ ਕਬੀਰ ਗੂੰਗੇ ਗੁਰ ਖਾਇਆ ਪੁੱਛੇ ਤੋ ਕਿਆ ਕਹੀਏ, ਉਹਦੇ ਬਾਰੇ ਦੱਸਿਆ ਨਹੀਂ ਜਾਂਦਾ। ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨਪ੍ਰੀਤ ਚਰਨ ਕਮਲਾ। ਪਹਿਲੇ ਭਗਤ ਜਿਹੜੇ ਲੋਕ ਦੇ ਸੁੱਖ ਮੰਗਦੇ ਐ, ਦੂਸਰੇ ਪਰਲੋਕ ਦੇ, ਤੀਸਰੇ ਉਸਦਾ ਮਿਲਾਪ ਮੰਗਦੇ ਐ, ਚੌਥੇ ਮਿਲੇ ਹੋਏ ਨੇ, ਉਹ ਕੁਝ ਮੰਗਦੇ ਹੀ ਸਤਸੰਗ ਜੀ ਨਹੀਂ। ਸੋ ਇੱਥੋਂ ਜੋ ਮੰਗੀਏ ਮਿਲਦਾ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੈ ਇਹ ਉਹ ਸਤਿਗੁਰ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੈ ਵਸ ਹੈ ਕਾਮ ਤਿੰਨ। ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰ। ਹਰ ਇੱਛਾ ਕਹਿੰਦੇ ਇੱਥੋਂ ਪੂਰੀ ਹੁੰਦੀ ਹੈ ਪਿਆਰੇ, ਦੋ ਤਰ੍ਹਾਂ ਨਾਲ ਪੂਰੀਆਂ ਹੁੰਦੀਆਂ। ਇੱਕ ਤੇ ਜੋ ਚਾਹੀਦਾ ਉਹ ਮਿਲ ਜਾਂਦਾ, ਦੂਸਰਾ ਨਿਰ ਇੱਛਿਤ ਹੋ ਜਾਂਦਾ, ਇੱਛਾ ਰਹਿੰਦੀ ਹੀ ਕੋਈ ਨਹੀਂ ਸਤਸੰਗ। ਤਾਂ ਉਸ ਵੇਲੇ ਮਾਤਾ ਨੇ ਸਮਝਾਇਆ ਹੈ ਧਰੂ ਨੂੰ, ਬੇਟਾ ਜੇ ਤੂੰ ਇਹ ਚਾਹੁੰਦਾ ਕਿ ਸ਼ੁਦਮ ਤੇ ਰਾਜ ਮਿਲੇ, ਦੇਖੋ ਸ਼ਤਰੂ ਤੇ ਹੋਣ ਸਭ ਮੀਤਾ, ਤਾਂ ਤੂੰ ਪਰਮੇਸ਼ਰ ਦੀ ਬੰਦਗੀ ਕਰ, ਉਹਦੀ ਆਰਾਧਨਾ ਕਰ। ਦੁਨਿਆਵੀ ਰਾਜ ਦੇ ਵਿਚ ਤਾਂ ਸ਼ਤਰੂ ਵੀ ਰਹਿਣੇ ਆ, ਮਿੱਤਰ ਵੀ ਰਹਿਣੇ ਆ। ਅਸਲੀ ਰਾਜ ਹੈ ਭਗਵਤ ਪੀਰ ਸਖਤ ਸਿਮਰਨ ਕੀ ਕਟੀ ਕਾਲ ਪੈ ਫਾਸੀ, ਦਾਸ ਕਮੀਰ ਚੜਿਓ ਗੜ ਉਪ ਰਾਜ ਲਿਓ ਆਪਣਾ ਸੀ। ਪਰਮੇਸ਼ਰ ਦੀ ਬੰਦਗੀ ਕਰਨ ਦੇ ਨਾਲ ਉਹ ਰਾਜ ਮਿਲਦਾ ਤੇ ਫੇਰ ਸ਼ਤਰੂ ਮਿੱਤਰ ਸਭ ਬਰਾਬਰ ਹੋ ਜਾਂਦਾ। ਵਿਸਰ ਗਈ ਸਭ ਤਾਕ ਪੁਰਾਈ ਜਬ ਤੇ ਸਾਰ ਸੰਗਤ ਮੁਹਿੱਬਾ, ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕਹੋ ਬਨ ਆਏ। ਰਾਜ ਲਿਆ ਅਵਨਾਸ਼ੀ ਹਰੀ ਦਿਆਂ ਭਗਤਾਂ ਨੇ, ਰਾਜ ਲਿਆ ਅਵਨਾਸ਼ੀ ਹਰੀ ਦਿਆਂ ਭਗਤਾਂ ਨੇ, ਰਾਜ ਲਿਓ ਅਵਨਾਸ਼ੀ ਹਰੀ ਦਿਆਂ ਭਗਤਾਂ ਨੇ, ਰਾਜ ਲਿਓ ਅਵਨਾਸ਼ੀ ਹਰੀ ਦਿਆਂ, ਰਾਜ ਲਿਓ ਅਵਨਾਸ਼ੀ ਹਰੀ ਦਿਆਂ ਭਗਤਾਂ ਨੇ। ਦੇ ਅੰਦਰ ਮਾਇਆ ਦਾ ਬੜਾ ਪ੍ਰਬਲ ਜ਼ੋਰ ਹੈ ਤੇ ਕਿਵੇਂ ਭਗਤ ਕਬੀਰ ਜੀ ਦਾ ਹਾਲ ਲਿਖਦੇ ਨੇ, ਕਾਮ ਕੁਆਰੀ ਦੁੱਖ ਸੁਖ ਦਰਵਾਨੀ ਪਾਪ ਪੁੰਨ ਦਰਵਾਜ਼ਾ। ਕਹਿੰਦੇ ਪਿਆਰਿਓ ਜਿੱਥੇ ਇਹਦੇ ਅੰਦਰ ਪੰਜ ਚੋਰ ਨੇ, ਪਾਂਚ ਪਚੀਸ ਮੋਹ ਮਦ ਮਤਸਰ ਆਦਿ ਪਰਮਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਿਆ ਕਹਾ ਕਰੋ ਰਗੁਰਾਇਆ। ਇਸ ਦੇਹੀ ਅੰਦਰ ਪੰਜ ਚੋਰ ਵਸ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਅੰਮ੍ਰਿਤ ਲੁੱਟੈ ਮਨਮੁਖ ਨੀ ਬੂਝੈ ਕੋਈ ਨਾ ਸੁਣੈ ਪੁਕਾਰਾ, ਅੰਧਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੋਬਾਰ। ਪੰਜ ਠੱਗ ਵੀ ਇਸ ਦੇ ਨਾਲ ਨੇ, ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇੰਨੀ ਠੱਗੀ ਜਗ ਠੱਗਿਆ ਕਿਨ੍ਹਾਂ ਨੇ ਰੱਖੀ ਲੱਜ। ਆਸਾ ਤ੍ਰਿਸ਼ਨਾ ਚਿੰਤਾ ਤਿੰਨ ਡੈਣਾ ਵੱਡ ਵੱਡ ਖਾ ਰਹੀਆਂ ਨੇ। ਹੰਸੇਤ ਲੋਭ ਕੋ ਵਿਚਾਰੇ ਨਦੀਆਂ ਅੱਗ, ਸਾਰੀਆਂ ਦੁੱਖ ਦੇ ਰਹੀਆਂ, ਸਾਰੇ ਦੁਸ਼ਮਣ ਹਨ। ਸ਼ਬਦ ਸਪਰਸ਼ ਰੂਪ ਰਸ ਗੰਧ ਪੰਜ ਵਿਸ਼ੇ ਪੰਜ ਕਲੇਸ਼, ਆ ਸਾਰੇ ਦੁਸ਼ਮਣ ਇਹਦੇ ਸਾਧਕ ਜੀ ਅੰਦਰ ਬੈਠੇ ਨੇ। ਪਾਂਚ ਪਚੀਸ ਮੋਹ ਮਦ ਮਤ ਸਰ ਆਡੀ ਪਰਮਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਾ ਕਹਾਂ ਕਰੋ ਰਗਰਾਇਆ। ਕਾਮ ਕੁਵਾਰੀ ਦੁਖਸ ਦਰਵਾਨੀ ਪਾਪ ਦਰਵਾਜਾ, ਕਹਿੰਦੇ ਕਾਮਨਾ ਦੇ ਕੁਆੜ ਲੱਗੇ ਹੋਏ ਨੇ, ਦੁੱਖ ਸੁਖੇ ਦੇ ਪਹਿਰੇਦਾਰ ਅੰਦਰ ਬਣੇ ਹੋਏ ਨੇ, ਪਾਪ ਦੇ ਪੁੰਨ ਦਾ ਦਰਵਾਜਾ ਲੱਗਾ ਹੋਇਆ। ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ ਤਹਿ ਮਨ ਮਾਵਾਸੀ ਰਾਜ, ਕ੍ਰੋਧ ਪ੍ਰਧਾਨ ਬਣਿਆ ਹੋਇਆ ਅੰਦਰ ਖੌਰੂ ਪਾ ਰਿਹਾ ਮਹਾਂ ਦੁੰਦਰ, ਦੇਖੋ ਤੂਫਾਨ ਮਚਾਇਆ ਹੋਇਆ ਸੀ ਅੰਦਰ ਖੌਰੂ ਪਾ ਰਿਹਾ। ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ ਤਹਿ ਮਨ ਮਾਵਾਸੀ ਰਾਜ, ਮਨ ਆਕੀ ਹੋਇਆ ਪਿਆ। ਇਹਨਾਂ ਸਾਰਿਆਂ ਦਾ ਮਨ ਰਾਜਾ ਹੈ, ਇਹ ਸਾਰੀਆਂ ਦੇ ਨਾਲ ਫੌਜਾਂ ਹੰਸਾ ਸਿੰਘ। ਸਵਾਸ ਨਾਹਾ ਟੋਪ ਮਮਤਾ ਕੋ ਬੁੱਧ ਕਮਾਨ ਚਡਾਏ, ਸਵਾਦ ਦੀ ਸਜੋਸ਼ ਨੇ ਪਹਿਨੀ ਹੋਈ ਹੈ, ਮਮਤਾ ਰੂਪੀ ਟੋਪ ਪਹਿਨਿਆ ਹੋਇਆ, ਕਬੁੱਧ ਕਮਾਨ ਪੁੱਠੀ ਮਤ ਦੀ ਇਹਦੇ ਕੋਲ ਕਮਾਨ ਹੈ। ਉਸ ਧਨਸ਼ ਤੇ ਕਮਾਨ ਤੇ ਕਿਹੜੇ ਤੀਰ ਚਲਾ ਰਿਹਾ, ਤ੍ਰਿਸ਼ਨਾ ਤੀਰ ਰਹੇ ਕੱਟ ਪੀਤਰ ਇਉਂ ਗੜ ਲਿਓ ਨਾ ਜਾਈ। ਤ੍ਰਿਸ਼ਨਾ ਰੂਪੀ ਤੀਰ ਜਿਹੜੇ ਆ ਖਿੱਚ ਖਿੱਚ ਕੇ ਦਿਨ ਰਾਤ ਚਲਾ ਰਿਹਾ, ਦੱਸੋ ਉੱਥੇ ਕੀ ਹਾਲ ਇਹਦਾ ਹੋਏਗਾ। ਤ੍ਰਿਸ਼ਨਾ ਤੀਰ ਰਹੇ ਕੱਟ ਪੀਤਰ ਇਉਂ ਗੜ ਲਿਓ ਨਾ ਜਾਈ। ਹੁਣ ਜਿਵੇਂ ਧਰੂ ਨੂੰ ਸਮਝਾਇਆ ਧਰੂ ਦੀ ਮਾਂ ਨੇ, ਅੱਜ ਸਾਰੇ ਸੰਸਾਰ ਦੀ ਮਾਤਾ ਹੈ ਗੁਰਬਾਣੀ ਪਿਆਰੇ। ਗੁਰਬਾਣੀ ਨੂੰ ਮਾਤਾ ਸਾਨੂੰ ਸਮਝਾਉਂਦੀ ਹੈ ਵੀ ਜੇ ਤੁਸੀਂ ਚਾਹੁੰਦੇ ਹੋ ਸ਼ਤਰੂ ਤੇ ਹੋਣ ਸਭ ਮੀਤਾ, ਜੇ ਤੁਸੀਂ ਚਾਹੁੰਦੇ ਹੋ ਰਾਜ ਭਾਗ, ਤਾਂ ਫਿਰ ਤੁਸੀਂ ਕੀ ਕਰੋ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਜਾਲੀ, ਏਕੇ ਚੋਟ ਸਜਾਇਆ। ਕਹਿੰਦੇ ਪ੍ਰੇਮ ਦਾ ਪ੍ਰਤੀਤਾ ਸੁਰਤ ਦੀ ਹਵਾਈ ਬਣਾ ਕੇ, ਗਿਆਨ ਦਾ ਜਦੋਂ ਗੋਲਾ ਗਿਆਨ ਦਾ ਜਦੋਂ ਚਾਨਣ ਹੋਇਆ ਨਾ, ਫਿਰ ਸਾਰਾ ਹੀ ਅੰਧਕਾਰ ਦੂਰ ਹੋ ਜਾਣਾ, ਫਿਰ ਪਤਾ ਲੱਗ ਜਾਣਾ ਕਿੱਥੇ ਕਿੱਥੇ ਇਹਨਾਂ ਨੇ ਮੋਰਚੇ ਬਣਾਏ, ਫਿਰ ਕਿਹੜੀਆਂ ਫੌਜਾਂ ਨਾਲ ਲੈਣੀਆਂ ਨੇ। ਸਤ ਸੰਤੋਖ ਲੈ ਲਰਨੇ ਲਾਗਾ, ਤੋਰੈ ਦੁਇ ਦਰਵਾਜਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ, ਬਕਰਿਓ ਗੱਟ ਕੋ ਰਾਜਾ। ਹੁਣ ਸਾਧ ਸੰਗਤ ਝੂਠ ਦਾ ਮੁਕਾਬਲਾ ਜਿਹੜਾ ਉਹ ਝੂਠ ਨਾਲ ਨਹੀਂ ਹੋਣਾ, ਇਹ ਗੱਲ ਯਾਦ ਰੱਖੋ। ਜੇ ਕੋਈ ਕਹੇ ਕਿ ਕੂੜ ਦਾ ਮੁਕਾਬਲਾ ਆਪਾਂ ਕੂੜ ਨਾਲ ਕਰਾਂਗੇ, ਨਹੀਂ, ਸੱਚ ਨਾਲ। ਇੱਕ ਪਾਸੇ ਕੂੜ ਦੀਆਂ ਫੌਜਾਂ ਹਨ ਤੇ ਇੱਧਰ ਮਹਾਰਾਜ ਕਹਿੰਦੇ ਨੇ ਕਿ ਪਿਆਰਿਓ ਜਿਹੜੀਆਂ ਕੂੜ ਦੀਆਂ ਫੌਜਾਂ ਮਨ ਦੀਆਂ ਫੌਜਾਂ ਨੇ, ਜਿਨ੍ਹਾਂ ਨੇ ਤੇਰੇ ਅੰਦਰ ਤਬਾਹੀ ਮਚਾਈ ਹੋਈ ਹੈ, ਇਹਨਾਂ ਦਾ ਮੁਕਾਬਲਾ ਕਾਹਦੇ ਨਾਲ ਕਰਨਾ? ਸਤ ਸੰਤੋਖ ਲੈ ਲਰਨੇ ਲਾਗਾ, ਸਤ ਸੰਤੋਖ ਦੀਆਂ ਫੌਜਾਂ ਲੈ ਕੇ, ਤੋਰੈ ਦੋਇ ਦਰਵਾਜਾ, ਫਿਰ ਹੋਏਗਾ ਕੀ? ਆਪਣੇ ਆਪ ਨੀ ਦੇਖੋ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ, ਇੱਥੇ ਦੋ ਚੀਜ਼ਾਂ ਆਈਆਂ, ਸਾਧ ਸੰਗਤ ਤੇ ਗੁਰੂ ਦੀ ਕਿਰਪਾ। ਗੁਰੂ ਵੀਹ ਵਿਸਵੇ, ਸੰਗਤ ਇੱਕੀ ਵਿਸਵੇ, ਇਹਦਾ ਮਤਲਬ ਕੀ ਹੈ? ਭਾਵ ਸਮਰੱਥ ਗੁਰੂ ਹੈ ਤੇ ਜਿੱਥੇ ਸੰਗਤ ਵੀ ਹੋਵੇ ਨਾ, ਗੁਰੂ ਵੀਹ ਵਿਸਵੇ ਸੰਗਤ ਇੱਕ ਵਿਸਵਾ ਹੈ, ਜਿੱਥੇ ਗੁਰੂ ਤੇ ਸੰਗਤ ਇਕੱਠੇ ਹੋ ਜਾਣ ਉਹ ਇੱਕੀ ਵਿਸਵੇ ਹੋ ਜਾਣ। ਸਾਧ ਸੰਗਤ ਦੇ ਵਿੱਚ ਆਇਆ ਹੀ ਪਿਆਰੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਮੁਕਤੀ ਦੇ ਜਿਹੜੇ ਚਾਰ ਦਰਵਾਜੇ ਨੇ ਨਾ, ਸਭ ਤੋਂ ਪਹਿਲਾ ਦਰਵਾਜਾ ਹੈ ਸਤ ਸੰਗਤ, ਸਾਧ ਸੰਗਤ ਵਿੱਚ ਆਉਣਾ। ਸਾਧ ਸੰਗਤ ਮਨਮੁੱਖਾਂ ਦੀ ਵੀ ਸੰਗਤ ਹੁੰਦੀ ਹੈ, ਸਾਬਤਾਂ ਦੀ ਵੀ ਸੰਗਤ ਹੁੰਦੀ ਹੈ, ਪਰ ਇੱਥੇ ਬਚਨ ਸਾਧ ਸੰਗਤ ਗੁਰਮੁਖਾਂ ਦੀ ਸੰਗਤ ਜਿਹੜੇ ਆਪ ਜੁੜੇ ਤੇ ਦੂਸਰਿਆਂ ਨੂੰ ਜੋੜਦੇ ਨੇ ਸਾਧ ਸੰਗਤ। ਸਾਧ ਕੌਣ ਹੈ? ਜਿਹੜੇ ਉਸ ਵਿੱਚ ਆਭੇਦ ਨੇ ਤੇ ਜਦੋਂ ਅਸੀਂ ਸਾਧ ਸੰਗਤ ਚ ਆਵਾਂਗੇ ਨਾ ਇੱਥੇ ਆ ਕੇ ਫਿਰ ਸਾਡਾ ਸਾਰਾ ਮਾਣ ਖਤਮ ਹੋ ਜਾਂਦਾ। ਜਦੋਂ ਸਾਧ ਸੰਗਤ ਨਾਲ ਆ ਕੇ ਅਸੀਂ ਨਾਮ ਜਪਨੇ ਆ ਨਾ ਕੱਲੇ ਬੈਠਿਆਂ ਐਂ ਹੈ ਕੱਲੇ ਬੈਠ ਕੇ ਬਾਣੀ ਪੜ੍ਹਨੀ ਜਿਵੇਂ ਆਪਣਾ ਖੂਹ ਜਾਂ ਟਿਊਬਵੈੱਲ ਚਲਾਈਦਾ। ਸਾਧ ਸੰਗਤ ਨਾਲ ਮਿਲ ਕੇ ਜਦੋਂ ਅਸੀਂ ਨਾਮ ਜਪਨੇ ਬਾਣੀ ਪੜ੍ਹਨੇ ਆ ਜਿਵੇਂ ਬਾਰਿਸ਼ ਪੈਂਦੀ ਹੈ ਸਾਧ ਸੰਗਤ, ਇੰਨਾ ਫਲ ਵੱਡਾ ਹੈ। ਸੱਚੇ ਪਾਤਸ਼ਾਹ ਜੀ ਨੇ ਕਲਯੁਗ ਦੇ ਅੰਦਰ ਇੱਕ ਸੰਗਤ ਇੱਕ ਪੰਗਤ ਪਾਪ ਸਾਧ ਸੰਗਤ ਦੀ ਬਖਸ਼ਿਸ਼ ਕੀਤੀ ਹੈ, ਵਡਿਆਈ ਦਿੱਤੀ ਹੈ ਸਾਧ ਸੰਗਤ। ਤੇ ਭਗਤ ਕਬੀਰ ਜੀ ਕਹਿੰਦੇ ਨੇ ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ, ਗੁਰੂ ਦੀ ਕਿਰਪਾ ਨਾਲ, ਆਪਣੇ ਆਪ ਨੀ। ਜੇ ਕੋਈ ਕਹੇ ਕਿ ਮੈਂ ਬੜਾ ਸੂਰਮਾ ਹਾਂ, ਨਹੀਂ ਨਹੀਂ ਪਿਆਰਿਓ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਇਹ ਦੁਨੀਆਂ ਦੇ ਰਾਜੇ ਭਾਵੇਂ ਕਿੰਨੇ ਕਿੰਨੇ ਵੱਡੇ ਨੇ ਪਰ ਮਨ ਰਾਜਾ ਜਿਹਦੀਆਂ ਇੰਨੀਆਂ ਫੌਜਾਂ, ਇਹਨੂੰ ਵਸ ਕਰਨਾ ਕੋਈ ਸੌਖਾ ਨਹੀਂ। ਇਹਨੂੰ ਵਸ ਕਰਨ ਵਾਲਾ ਹੀ ਸੂਰਮ ਹੈ ਤੇ ਇਹ ਵਸ ਆਉਂਦਾ ਗੁਰੂ ਦੀ ਕਿਰਪਾ ਨਾਲ, ਇਹ ਸ਼ਤਰੂ ਮਿੱਤਰ ਬਣਦਾ ਗੁਰੂ ਦੀ ਕਿਰਪਾ ਨਾਲ। ਇੱਕ ਗੱਲ ਯਾਦ ਰੱਖੋ, ਮਨ ਵਰਗਾ ਦੁਸ਼ਮਣ ਵੀ ਕੋਈ ਨਹੀਂ। ਜਦੋਂ ਇਹ ਦੁਸ਼ਮਣ ਹੁੰਦਾ ਨਾ ਤੇ ਜਿਹੜਾ ਜਿਹੜੇ ਕਾਰੇ ਇਹ ਕਰਦਾ ਇਹਦੇ ਵਰਗਾ ਦੁਸ਼ਮਣ ਵੀ ਕੋਈ ਨਹੀਂ, ਪਰ ਇਹਦੇ ਵਰਗਾ ਮਿੱਤਰ ਵੀ ਕੋਈ ਨਹੀਂ ਜੀ। ਲੋੜ ਹੈ ਇਹਨੂੰ ਮਿੱਤਰ ਬਣਾਉਣ ਦੀ। ਇਹ ਮਿੱਤਰ ਕਦੋਂ ਬਣਦਾ? ਜਦੋਂ ਆਪਣੀ ਮੱਤ ਦਾ ਤਿਆਗ ਕਰਾਂਗੇ, ਗੁਰੂ ਦੀ ਮੱਤ ਦਾ ਕੁੰਡਾ ਇਹਦੇ ਉੱਤੇ ਲੱਗ ਜਾਏਗਾ। ਸਾਧ ਸੰਗਤ ਜੀ ਹਾਥੀ ਹੁੰਦਾ ਨਾ, ਦੇਖੋ ਕਿੱਡਾ ਵੱਡਾ ਹਾਥੀ ਹੈ, ਤੇ ਜਦੋਂ ਉਹਨੂੰ ਅੰਕਸ਼ ਦੀ ਮਾਰ ਪੈਂਦੀ ਹੈ ਨਾ ਤੇ ਹਾਥੀ ਨੂੰ ਫਿਰ ਕਿਵੇਂ ਮੁੜਦਾ? ਫਿਰ ਚੱਲਦਾ ਨਾ ਫਿਰ। ਹਸਤੀ ਸਿਰ ਜਿਉਂ ਅੰਕਸ਼ ਹੈ ਐਰਨ ਜਿਉਂ ਸਿਰ ਦੇ, ਮਨ ਤਨ ਆ ਗਏ ਰਾਖ ਕੈ ਉਬੀ ਸ਼ੇਵ ਕਰੇ, ਇਉਂ ਗੁਰਮੁਖ ਆਪ ਨਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜੇ ਉਹ ਗੜ ਕੋ ਰਾਜਾ। ਕਹਿੰਦੇ ਇਹ ਗੜ ਦਾ ਰਾਜਾ ਮਨ ਰੂਪੀ ਸੁਲਤਾਨ ਜਿਹੜਾ ਹੁਣ ਕਾਬੂ ਆ ਗਿਆ ਤੇ ਬਖਸ਼ਿਸ਼ ਕੀ ਹੋਈ? ਭਗਵਤ ਪੀਰ ਸਖਤ ਸਿਮਰਨ ਕੀ ਕਟੀ ਕਾਲ ਪੈ ਫਾਸੀ, ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਬਨਾਸੀ। ਗੁਰਬਾਣੀ ਰੂਪ ਮਾਤਾ ਸਾਨੂੰ ਸਮਝਾਉਂਦੀ ਹੈ ਐ ਪਿਆਰਿਓ, ਜੇ ਤੁਸੀਂ ਵੀ ਚਾਹੁੰਦੇ ਹੋ ਅਵਨਾਸ਼ੀ ਰਾਜ ਅਵਨਾਸ਼ੀ ਸੁਖ, ਚਾਹੁੰਦੇ ਹੋ ਕਿ ਸ਼ਤਰੂ ਮਿੱਤਰ ਬਣ ਜਾਣ, ਤੇ ਤੁਸੀਂ ਵੀ ਪ੍ਰਭੂ ਦੀ ਆਰਾਧਨਾ ਕਰੋ, ਉਸਦਾ ਸਿਮਰਨ ਕਰੋ। ਤੁਸੀਂ ਅੱਜ ਧਰੂ ਦੀ ਮਾਤਾ ਕਹਿੰਦੀ ਹੈ ਪਰਮੇਸ਼ਰ ਆਰਾਧੀ ਹੈ, ਜੇਤੂ ਹੋਈ ਹੈ ਪਤਤ ਪਨੀਤਾ, ਨੇਕ ਸਿੱਖਿਆ ਦਿੱਤੀ ਹੈ ਮਾਂ ਨੇ, ਉਸਦੇ ਅੰਦਰ ਵੈਰਾਗ ਪੈਦਾ ਕਰ ਦਿੱਤਾ। ਧਰੂ ਨੇ ਆਪਣਾ ਹੁਣ ਮਨ ਮਨਾ ਲਿਆ, ਪੱਕਾ ਇਰਾਦਾ ਹੈ। ਮਾਂ ਸੁੱਤੀ ਪਈ ਹੈ, ਉੱਠ ਕੇ ਮਾਂ ਦੀਆਂ ਪਰਿਕਰਮਾ ਕਰਕੇ ਮੱਥਾ ਟੇਕਿਆ, ਜਗਾਇਆ ਨਹੀਂ, ਤੁਰ ਪਿਆ ਰਾਤ ਦੇ ਸਮੇਂ। ਬਾਹਰ ਚੱਲਿਆ ਕਰਨ ਤਪ, ਮਨ ਵੈਰਾਗੀ ਹੋਏ ਅਤੀਤਾ। ਇਹਨਾਂ ਅੰਦਰ ਵਿਰਾਗ, ਇਸ ਨੂੰ ਕਾਰਨ ਵਿਰਾਗ ਕਹਿੰਦੇ ਸਾਸਨੀ, ਕਾਰਨ ਵਿਰਾਗ। ਮਾਂ ਨੇ ਚਪੇੜਾਂ ਮਾਰੀਆਂ ਸੀ ਨਾ, ਫਿਰ ਦੁੱਖ ਲੱਗਾ, ਤਾਂ ਹੀ ਮਾਂ ਨੂੰ ਪੁੱਛਿਆ, ਅੱਜ ਤਾਂ ਹੀ ਤੁਰਿਆ ਨਾ। ਜਿਹੜਾ ਦੁੱਖ ਜੀਵ ਨੂੰ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਲੈ ਆਵੇ, ਉਹ ਦੁੱਖ ਉਹਨਾਂ ਸੁੱਖਾਂ ਨਾਲੋਂ ਚੰਗਾ ਹੈ ਜਿਨ੍ਹਾਂ ਸੁੱਖਾਂ ਦੇ ਵਿੱਚ ਇਹ ਜੀਵ ਪਰਮੇਸ਼ਰ ਤੋਂ ਗੁਰੂ ਤੋਂ ਦੂਰ ਹੋ ਜਾਂਦਾ ਹੈ। ਤੇਰੇ ਦੁੱਖ
ਸੁੱਖਾਂ ਦੀ ਬਣੇਗੀ ਦਾਰੂ ਸੁੱਖ ਤੇਰੇ ਰੋਗ ਹੋਣਗੇ ਤੇਰੇ ਸੁੱਖਾਂ ਦੀ ਬਣੇਗੀ ਦਾਰੂ ਸੁੱਖ ਤੇਰੇ ਰੋਗ ਹੋਣਗੇ
ਜਿਸ ਸੁੱਖ ਵਿਚ ਪੈ ਕੇ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਖੋਟੇ ਕਰਮ ਕਰਨ ਲੱਗ ਪੈਂਦਾ ਨਸ਼ੇ ਪੀਣ ਲੱਗ ਗਿਆ ਹੋਰ ਮਾੜੇ ਕਰਮ ਕਰਨ ਲੱਗ ਪਿਆ ਉਹ ਸੁੱਖ ਪਾਈ ਰੋਗ ਜਿਹੜਾ ਦੁੱਖ ਗੁਰੂ ਦੀ ਸ਼ਰਨ ਚ ਲੈ ਆਵੇ ਉਹ ਫਿਰ ਦੁੱਖ ਦਾਰੂ ਬਣ ਜਾਏ ਬਹੁਤ ਸਾਰੇ ਐਸੇ ਪ੍ਰੇਮੀ ਜਿਹੜੇ ਦੁੱਖ ਜਦੋਂ ਬਣਿਆ ਨਾਸਤਕ ਵੀ ਆਸਤਕ ਬਣ ਗਏ ਸਤਸੰਗ ਚ ਸੋ ਅੱਜ ਧਰੂ ਦਾ ਦੁੱਖ ਜਿਹੜਾ ਹੈ ਇਹ ਦਾਰੂ ਬਣ ਰਿਹਾ ਸਤਸੰਗ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ। ਇਹਨੇ ਹੁਣ ਇਰਾਦਾ ਪੱਕਾ ਕਰ ਲਿਆ ਕਿ ਮੈਂ ਪਰਮੇਸ਼ਰ ਦੀ ਬੰਦਗੀ ਕਰਨੀ ਹੈ, ਉਮਰ 5 ਸਾਲ ਦੀ ਹੈ, ਇਉਂ ਇਹ ਜੰਗਲਾਂ ਨੂੰ ਤਪੱਸਿਆ ਕਰਨ ਵਾਸਤੇ ਤੁਰਿਆ ਜਾ ਰਿਹਾ।
ਮਨ ਹੋ ਕੇ ਤੇ ਵੈਰਾਗੀ ਤੁਰ ਚੱਲੇ, ਯੋਗ ਦੇ ਕਮਾਵਣੇ ਨੂੰ ਮਨ ਹੋ ਕੇ ਤੇ ਵੈਰਾਗੀ ਤੁਰ ਚੱਲਿਆ, ਯੋਗ ਦੇ ਕਮਾਵਣੇ ਨੂੰ
ਉਪਦੇਸ਼ਿਆ ਨਾਮ ਨਿਧਾਨ ਅਮਿਓ ਰਸ ਪੀਤ। ਜਿਸ ਵੇਲੇ ਜਾ ਰਿਹਾ ਹੈ ਰਸਤੇ ਵਿਚ ਨਾਰਦ ਮੁਨੀ ਜੀ ਮਿਲੇ, ਵੇਖਿਆ ਰਾਤ ਦਾ ਸਮਾਂ, ਉਮਰ ਸਿਰਫ 5 ਸਾਲ ਦੀ ਹੈ, ਛੋਟੀ ਉਮਰ ਹੈ। ਉਸ ਵੇਲੇ ਨਾਰਦ ਮੁਨੀ ਜੀ ਰੋਕ ਕੇ ਕਹਿੰਦੇ, ਬੇਟਾ ਕੀ ਗੱਲ ਹੈ, ਬੜੀ ਤੇਰੀ ਉਮਰ ਛੋਟੀ ਹੈ, ਕਿੱਧਰ ਜਾ ਰਿਹਾ? ਕਹਿਣ ਲੱਗਾ, ਮੈਂ ਪਰਮੇਸ਼ਰ ਦੀ ਬੰਦਗੀ ਕਰਨ ਜਾ ਰਿਹਾ। ਕਹਿੰਦੇ ਹੈ ਇੰਨੀ ਉਮਰ ਛੋਟੀ? ਇੰਨੀ ਛੋਟੀ ਉਮਰ ਦੇ ਵਿੱਚ ਤਾਂ ਸੋਝੀ ਵੀ ਨਹੀਂ ਆਉਂਦੀ। ਧੰਨ ਉਹ ਹੰਸਾ ਸਿੰਘ ਜੀ ਜਿਨ੍ਹਾਂ ਨੂੰ ਛੋਟੀ ਉਮਰ ਦੇ ਵਿੱਚ ਵਿਰਾਗ ਲੱਗ ਜਾਂਦਾ ਹੈ। ਤਾਂ ਹੀ ਸਾਹਿਬ ਕਹਿੰਦੇ, ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਭਾਈ ਤਾਰੂ ਕੋਪਟ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੰਗਤ ਵਿਚ ਰੋਜ ਆਉਂਦਾ ਅੰਮ੍ਰਿਤ ਵੇਲੇ, ਅੱਗੇ ਆ ਕੇ ਬੈਠਦਾ। ਉਮਰ ਛੋਟੀ ਹੈ ਇਸ ਬੱਚੇ ਦੀ, ਧਿਆਨ ਨਾਲ ਬਚਨ ਸੁਣਦਾ, ਭੋਗ ਪੈਣ ਤੋਂ ਬਾਅਦ ਜਾਂਦਾ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਬੱਚੇ ਨੂੰ ਭੋਗ ਤੋਂ ਬਾਅਦ ਰੋਕ ਕੇ ਕਿਹਾ, ਬੇਟਾ ਤੇਰੀ ਉਮਰ ਬੜੀ ਛੋਟੀ ਹੈ, ਤੇਰੀ ਉਮਰ ਦੇ ਬੱਚੇ ਪੈਰ ਪੈਰ ਦਿਨ ਚੜੇ ਤੱਕ ਨਹੀਂ ਉੱਠਦੇ, ਤੂੰ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਆਉਂਦਾ, ਅੱਗੇ ਆ ਕੇ ਬੈਠਣਾ ਤੇ ਬੜੇ ਧਿਆਨ ਨਾਲ ਬਚਨ ਸੁਣਨਾ, ਭੋਗ ਤੋਂ ਬਾਅਦ ਜਾਣਾ, ਤੇਨ ਲਗਨ ਕਿਵੇਂ ਲੱਗੀ ਹੈ? ਉਸ ਬੱਚੇ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ, ਜਿਸ ਦਿਨ ਤੋਂ ਆਪ ਜੀ ਨੇ ਇਸ ਨਗਰ ਤੇ ਕਿਰਪਾ ਕੀਤੀ ਹੈ, ਮੈਂ ਇੱਕ ਦਿਨ ਤੀਸਰੇ ਦਿਨ ਦੇ ਦੌਰਾਨ ਤੇ ਆਪ ਜੀ ਦੀ ਸੰਗਤ ਵਿਚ ਆਇਆ, ਆਪ ਜੀ ਵਿਚਾਰ ਕਰ ਰਹੇ ਸੀ ਕਿ ਇਹ ਸਰੀਰ ਇੱਕ ਦਿਨ ਕਾਲ ਦੀ ਚਬੀਣੀ ਬਣਨਾ ਹੈ, ਦਿਨ ਤੇ ਪਹਿਰ ਪਹਿਰ ਤੇ ਘੜੀਆਂ, ਆਖ ਟੈ ਤਨ ਸ਼ੀਜੈ, ਕਾਲ ਹੇਰੀ ਫਿਰੈ, ਬਤਕ ਜਿਉ ਕਹੋ ਕਵਨ ਬਿਦ ਕੀਜੈ। ਸੱਚੇ ਪਾਤਸ਼ਾਹ ਇਹ ਵਿਚਾਰ ਮੈਂ ਸੁਣੀ, ਘਰ ਗਿਆ, ਮਾਂ ਨੇ ਕਿਹਾ, ਬੇਟਾ ਅੱਗ ਬਾਲ, ਮੈਂ ਮੋਟੀਆਂ ਮੋਟੀਆਂ ਲੱਕੜੀਆਂ ਇਕੱਠੀਆਂ ਕੀਤੀਆਂ, ਕਾਫੀ ਯਤਨ ਕੀਤਾ, ਅੱਗ ਨਹੀਂ ਬਲ ਰਹੀ। ਮਾਂ ਕਹਿਣ ਲੱਗੀ, ਬੇਟਾ ਬੜੀ ਦੇਰ ਹੋ ਗਈ ਹੈ, ਇਸ ਤਰ੍ਹਾਂ ਅੱਗ ਨਹੀਂ ਬਲਣੀ, ਛੋਟੀਆਂ ਲੱਕੜੀਆਂ ਥੱਲੇ ਰੱਖ, ਫੇਰ ਅੱਗ ਲੱਗੇ। ਸੱਚੇ ਪਾਤਸ਼ਾਹ ਜਿਸ ਵੇਲੇ ਮੈਂ ਛੋਟੀਆਂ ਲੱਕੜੀਆਂ ਇਕੱਠੀਆਂ ਕਰਕੇ ਥੱਲੇ ਰੱਖੀਆਂ, ਅੱਗ ਪਹਿਲੀ ਵਾਰ ਲੱਗ ਗਈ। ਉਸੇ ਵੇਲੇ ਮੇਰੇ ਮਨ ਵਿਚ ਖਿਆਲ ਆਇਆ
ਜਿਵੇਂ ਵੱਡੀਆਂ ਲੱਕੜੀਆਂ ਨੂੰ ਅੱਗ ਬਾਅਦ ਚ ਲੱਗੀ ਹੈ ਛੋਟੀਆਂ ਨੂੰ ਪਹਿਲਾਂ, ਕਿਤੇ ਐਸਾ ਨਾ ਹੋਵੇ ਮੈਂ ਛੋਟਾ ਬੱਚਾ ਹਾਂ ਕਾਲ ਮੈਨੂੰ ਪਹਿਲਾਂ ਖਾ ਜਾਵੇ। ਮੈਂ ਇਸ ਕਰਕੇ ਰੋਜ਼ ਆਪ ਜੀ ਦੀ ਸ਼ਰਨ ਵਿਚ ਆਉਂਦਾ। ਮਾਰ ਕਹਿੰਦੇ ਬੇਟਾ ਤੂੰ ਧੰਨ ਹੈ, ਤੂੰ ਬੱਚਾ ਨਹੀਂ ਤੂੰ ਬਜੁਰਗ ਹੈ। ਕਈਆਂ ਨੂੰ ਧੁੱਪੇ ਧੌਲੇ ਆ ਜਾਂਦੇ ਹੈ ਫੇਰ ਵੀ ਸੋਝੀ ਨਹੀਂ ਆਉਂਦੀ, ਜਾਣਾ ਯਾਦ ਨਹੀਂ ਹੁੰਦਾ। ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿਧ ਪਈ ਤਉ ਨਾ ਸ੍ਰੀ। ਆਹ ਹਾਲਤ ਹੁੰਦੀ। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਤੇ ਬਜੁਰਗ ਹੈ ਕਿਉਂਕਿ ਸੋਝੀ ਆ ਗਈ ਹੈ ਸਾਸ ਮਨ ਮੰਨ ਗਿਆ। ਇੱਕ ਛੋਟੀ ਉਮਰ ਦਾ ਬਾਲਕ ਸਾਧੂ ਜਾ ਰਿਹਾ, ਇੱਕ ਨਗਰ ਵਿਚ ਗਿਆ, ਇੱਕ ਘਰ ਦੇ ਬਾਹਰ ਖੜਾ ਹੋ ਕੇ ਉਸਨੇ ਅਲੱਖ ਜਗਾਈ। ਘਰ ਦੇ ਵਿਚ ਇੱਕ ਬੀਬੀ ਕੁਛ ਉਸ ਮਹਾਤਮਾ ਨੂੰ ਦੇਣ ਵਾਸਤੇ ਆ ਰਹੀ ਹੈ। ਬੀਬੀ ਵੀ ਸੋਝੀ ਵਾਲੀ ਸੀ, ਦੇਖਿਆ ਉਮਰ ਬੜੀ ਛੋਟੀ ਹੈ। ਉਹ ਬੀਬੀ ਕਹਿੰਦੀ ਹੈ ਬਾਲੇ ਅੱਜ ਉਹ ਸਵੇਰ, ਐ ਬਾਲਕ ਸਾਧੂ ਅੱਜ ਉਹ ਸਵੇਰ ਭਾਵ ਅਜੇ ਤੇਰਾ ਬਚਪਨ ਹੈ, ਤੂੰ ਇਸੇ ਉਮਰ ਵਿਚ ਚੱਲ ਪਿਆ। ਅੱਗੋਂ ਉਸ ਬਾਲਕ ਸਾਧੂ ਨੇ ਜਵਾਬ ਦਿੱਤਾ ਮਾਈ ਮਮ ਡਰ ਕਾਲ ਕਾ, ਐ ਮਾਤਾ ਮੈਨੂੰ ਕਾਲ ਦਾ ਡਰ ਹੈ। ਸੋ ਐਸੇ ਧਨ ਹਨ ਜਿਨ੍ਹਾਂ ਨੂੰ ਇਸ ਉਮਰ ਦੇ ਵਿਚ ਸੋਝੀ ਆ ਜਾਂਦੀ। ਨਾਥ ਮੁਨੀ ਜੀ ਹੈਰਾਨ ਹੋ ਰਹੇ ਨੇ ਧਰੂ ਦੀ ਉਮਰ ਦੇਖ ਕੇ, 5 ਸਾਲ ਦੀ ਉਮਰ ਹੈ। ਧਰੂ ਕਹਿੰਦਾ ਮੈਂ ਤੇ ਪਰਮੇਸ਼ਰ ਦੀ ਬੰਦਗੀ ਕਰਨੀ ਹੈ, ਅਰਾਧਨਾ ਕਰਨੀ, ਮੈਂ ਤੁਹਾਨੂੰ ਨਾਮ ਜਪਣਾ। ਉਸ ਵੇਲੇ ਨਾਥ ਮੁਨੀ ਜੀ ਧਰੂ ਨੂੰ ਪੁੱਛਦੇ ਨੇ ਕਿਹੜੀ ਗੱਲ ਤੋਂ ਵੈਰਾਗ ਤੈਨੂੰ ਲੱਗਿਆ, ਕਿਹੜੀ ਗੱਲ ਤੋਂ ਵੈਰਾਗ ਤੈਨੂੰ ਲੱਗਿਆ, ਪੁੱਛ ਨਾਰਦ ਜੀ ਕਾਕਾ ਕਾਕਾ ਪੁੱਛਦੇ ਨੇ ਨਾਰਦ ਜੀ ਕਿਹੜੀ ਗੱਲ ਤੋਂ। ਹੱਥ ਜੋੜ ਕੇ ਐਂ ਜਵਾਬ ਦਿੰਦਾ ਮੈਨੂੰ ਮਾਂ ਮੈਂ ਤੇਰੇ ਇਨੇ ਮਾਰਿਆ, ਮੈਨੂੰ ਮਾਂ ਮੈਂ ਤੇਰੇ ਇਨੇ ਮਾਰਿਆ, ਮੈਂ ਘਰ ਤੋਂ ਨਸ ਆਇਆ ਬਾਬਾ ਸਾਈ, ਮੈਂ ਘਰ ਤੋਂ ਨਸ ਆਇਆ ਮੇਰੀ ਮਾਂ ਨੇ ਮੈਨੂੰ ਮਾਂ ਮੈਂ ਤੇਰੇ ਇਨੇ ਮਾਰਿਆ। ਪੁੱਛੜੇ ਧਰੂ ਨੇ ਹੱਥ ਜੋੜ ਕੇ ਸਾਰੀ ਵਾਰਤਾ ਦੱਸੀ, ਇਉਂ ਮੈਨੂੰ ਮਤਰੇਈ ਮਾਂ ਨੇ ਥੱਪੜ ਮਾਰੇ, ਪਿਤਾ ਦੀ ਗੋਦ ਵਿਚੋਂ ਖਿੱਚ ਕੇ ਬਾਹਰ ਸੁੱਟਿਆ ਹੈ ਔਰ ਮੈਨੂੰ ਰਾਜ ਭਾਗ ਦਾ ਕੋਈ ਸੁੱਖ ਨਹੀਂ ਪ੍ਰਾਪਤ ਹੋਇਆ। ਹੁਣ ਮੇਰੀ ਜਿਹੜੀ ਮਾਂ ਹੈ ਉਹਨੇ ਦੱਸਿਆ ਕਿ ਤੂੰ ਪਰਮੇਸ਼ਰ ਦੀ ਬੰਦਗੀ ਕਰ, ਮੈਂ ਪਰਮੇਸ਼ਰ ਦੀ ਬੰਦਗੀ ਤਪੱਸਿਆ ਕਰਨ ਵਾਸਤੇ ਜਾ ਰਿਹਾ। ਉਸ ਵੇਲੇ ਦ੍ਰਿੜ ਰਾਧਾ ਦੇਖ ਰਹੇ ਨੇ ਨਾਦ ਮੁਨੀ ਜੀ, ਕਹਿਣ ਲੱਗੇ ਬੇਟਾ ਧਰੂ ਦੇਖ, ਤੇਰੀ ਇੱਕ ਤਾਂ ਉਮਰ ਛੋਟੀ ਹੈ, ਜੰਗਲ ਦੇ ਵਿਚ ਬੜੇ ਬੜੇ ਸ਼ੇਰ ਬਘੇਲੇ ਸਰਾਲਾਂ ਸਭ ਇੱਕ ਗਰਾਹੀ ਤੋਂ ਉਨ੍ਹਾਂ ਦੀ ਬਣ, ਵਿਚਾਰ ਕਰ। ਕਹਿ ਲੱਗਾ ਦੇਖੋ ਜੀ, ਮੈਂ ਪਿੱਛੇ ਨਹੀਂ ਮੁੜਨਾ, ਮੈਂ ਤਾਂ ਹੁਣ ਜਾਣਾ ਹੀ ਜਾਣਾ। ਉਹ ਵੀ ਦੇਖ ਰਹੇ ਨੇ ਕਿਉਂਕਿ ਸ਼ੇਰ ਵਿਰਾਗ ਸੀ, ਇੱਕ ਗਧਾ ਵਿਰਾਗ ਹੁੰਦਾ, ਇੱਕ ਘੋੜਾ ਵਿਰਾਗ ਹੁੰਦਾ, ਇੱਕ ਸ਼ੇਰ ਵਿਰਾਗ ਹੁੰਦਾ। ਸ਼ੇਰ ਵਿਰਾਗ ਪਾ ਪਿੱਛੇ ਨਹੀਂ ਮੁੜਨਾ, ਦ੍ਰਿੜ ਇਰਾਦਾ ਹੈ। ਦੁਨਿਆਵੀ ਕੰਮ ਵੀ ਸਾਧ ਸਿੰਘ ਦੀ ਦ੍ਰਿੜ ਇਰਾਦੇ ਤੋਂ ਬਗੈਰ ਹੁੰਦੇ ਨਹੀਂ। ਜਿਨ੍ਹਾਂ ਦੇ ਦ੍ਰਿੜ ਇਰਾਦੇ ਨਹੀਂ ਹੁੰਦੇ, ਕਦੇ ਇਧਰ ਨੂੰ, ਕਦੇ ਇਧਰ ਨੂੰ, ਕਦੇ ਇਧਰ ਨੂੰ, ਜੀਵਨ ਵਿਚ ਕਾਮਯਾਬ ਨਹੀਂ ਹੁੰਦੇ। ਜਿਨ੍ਹਾਂ ਦੇ ਦ੍ਰਿੜ ਇਰਾਦੇ ਹੁੰਦੇ ਆ ਉਹ ਕਾਮਯਾਬ ਹੁੰਦੇ ਸਾਧ ਸਿੰਘ। ਉਸ ਵੇਲੇ ਨਾਦ ਮੁਨੀ ਜੀ ਕਹਿਣ ਲੱਗੇ ਬੇਟਾ ਧਰੂ, ਜੇ ਤੂੰ ਚਾਹੁੰਦਾ ਹੈ ਪ੍ਰਭੂ ਮਲਾਪ ਬਖਸ਼ਿਸ਼, ਤਾਂ ਫਿਰ ਤਾਂ ਗੁਰੂ ਦੀ ਲੋੜ ਹੈ, ਗੁਰੂ ਤੋਂ ਬਗੈਰ ਨਹੀਂ ਹੁੰਦੀ। ਕਿਉਂਕਿ ਜਿੰਨਾ ਚਿਰ ਗੁਰੂ ਵਾਲਾ ਨਹੀਂ ਨਾ ਬਣਦਾ, ਕਿਉਂਕਿ ਨਾਦ ਮੁਨੀ ਨੇ ਵੀ ਗੁਰੂ ਧਾਰਨ ਕੀਤਾ ਸੀ ਉਸ ਤੋਂ ਪਹਿਲਾਂ, ਭਾਵੇਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਸਾਰੀਆਂ ਸੀ, ਨਾਦ ਮੁਨੀ ਨੇ ਵੀ ਗੁਰੂ ਧਾਰਨ ਕੀਤਾ ਸੀ। ਕਿਉਂ? ਗੁਰੂ ਤੋਂ ਬਗੈਰ ਗਿਆਨ ਨਹੀਂ, ਗਿਆਨ ਤੋਂ ਬਗੈਰ ਮੁਕਤੀ ਨਹੀਂ, ਪ੍ਰਾਪਤੀ ਨਹੀਂ। ਭਾਈ ਦੇ ਗੁਰ ਬਿਨ ਗਿਆਨ ਨਾ ਹੋਏ। ਪੁੱਛੋ ਬਰਮੇ ਨਾਰਦ ਵੇਦ ਵਿਆਸ, ਅੰਦਰ ਦੇ ਜਿਹੜੇ ਬਜਰ ਕਪਾਟ ਨੇ ਪੂਰਿਆਂ ਗੁਰੂਆਂ ਤੋਂ ਬਗੈਰ ਉਹ ਖੁੱਲਿਆ ਨਹੀਂ ਕਰਦੇ, ਇਸ ਕਰਕੇ ਪੂਰੇ ਗੁਰੂ ਦੀ ਅੱਜ ਵੀ ਸਤਸੰਗ ਦੀ ਸਾਨੂੰ ਲੋੜ ਹੈ। ਖੁੱਲਦੇ ਨੇ ਬਜਰ ਕਪਾਟ ਮਿਲ ਕੇ ਪੂਰਿਆਂ, ਖੁੱਲਦੇ ਨੇ ਬਜਰ ਕਪਾਟ ਮਿਲ ਕੇ ਪੂਰਿਆਂ, we'll be right back.
ਕਾਇਆ ਕੋਟਨਾ ਦਸਵਾ ਗੁਰ ਕੀ ਭਜਨ ਕਮਾਟ ਭਜਨ ਕਮਾਟ ਖੁਲਣੀ ਗੁਰ ਸ਼ਬਦ ਖਲੀ ਅਨਹਤ ਮਨ ਅਨਹਦ ਵਜ ਗੁਰ ਮਜ ਦੇ ਗੁਰ ਸ਼ਬਦ ਸ਼੍ਰੀ ਜੈ ਕਣ ਅੰਦਰ ਜਾਣਨਾ ਤਿਸ ਕਣ ਅੰਦਰ ਜਾਣਨਾ ਕਰ ਭਗਤ ਮਿਲੀ ਜੈ ਮੈਂ ਇੱਕੋ ਵਰਤਦਾ ਜਿਨ ਆਪੇ ਰੱਖਣ ਚਾਈ ਵਾਹੋ ਸੱਚੇ ਪਾਤਸ਼ਾਹ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀ ਵਾਹੋ ਸੱਚੇ ਪਾਤਸ਼ਾਹ
ਨੌ ਦੁਆਰੇ ਕਾਇਆ ਕੋਟ ਹੈ ਦਸਵਾਂ ਗੁਪਤ ਰਖੀਜੈ ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲੀ ਲੋੜ ਹੈ ਪੂਰਨ ਸਤਿਗੁਰੂ ਦੀ ਗੁਰ ਕੁੰਜੀ ਬਾਹੋ ਨਿਵਲ ਮਨ ਕੁਠਾ ਤਨ ਸ਼ਬਦ ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗਰੈ ਅਵਰ ਨਾ ਕੁੰਜੀ ਹੱਥ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ ਗੁਰ ਬਿਨ ਸੁਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ ਗੁਰੂ ਤੋਂ ਬਗੈਰ ਮਨ ਦਾ ਅੰਧਕਾਰ ਦੂਰ ਨਹੀਂ ਹੁੰਦਾ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ ਜਿੰਨਾ ਚਿਰ ਇਹ ਨਗੁਰਾ ਹੈ ਮਰ ਕਹਿੰਦੇ ਸੋ ਨਗੁਰਾ ਜੋ ਮਰ ਮਰ ਜੰਮੈ ਨਗੁਰੇ ਆਵਣ ਜਾਵਣ ਗੁਰਮੰਤਰਹੀਨ ਜੋ ਪ੍ਰਾਣੀ ਤਰਗੰਤ ਜਨ ਪ੍ਰਸ਼ਨ ਹੈ ਕੂਕਰ ਹੈ ਸੂਕਰ ਹੈ ਗਰਤ ਪੈ ਕੱਕ ਹੈ ਸਰਪਨ ਹੈ ਧੁਲਖਲ ਹੈ ਮਹਾਂਪੁਰਸ਼ ਧਾਰਨਾ ਪੜਿਆ ਕਰਦੇ ਕਾਵਾਂ ਕੁੱਤਿਆਂ ਗਧਿਆਂ ਦੀ ਜੂਨੀ ਪੈਣਗੇ ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ ਆ ਨਖਿਧ ਜੂਨਾ ਹਨ ਪਿਆਰੇ ਉਨ੍ਹਾਂ ਵਾਸਤੇ ਜਿਹੜੇ ਨਗੁਰੇ ਹਨ ਸੰਸਾਰ ਤੋਂ ਨਗੁਰੇ ਜਾਣਾ ਸਮਝੋ ਖਾਲੀ ਗਿਆ ਹੈ ਕਿਸੇ ਦਾ ਧੀ ਪੁੱਤਰ ਨਾ ਹੋਵੇ ਅਤ ਦੀ ਗਰੀਬੀ ਹੋਵੇ ਕੋਈ ਰਿਸ਼ਤੇਦਾਰ ਭੈਣ ਭਰਾ ਨਾ ਹੋਵੇ ਸੰਸਾਰ ਤੋਂ ਚਲਾ ਜਾਵੇ ਬਹੁਤ ਸਾਰੇ ਕਹਿੰਦੇ ਇਹ ਤੇ ਐਵੇਂ ਹੀ ਗਿਆ ਖਾਲੀ ਚਲਾ ਗਿਆ ਨਹੀਂ ਉਹ ਨਹੀਂ ਗਿਆ ਜੇ ਵਾਹਿਗੁਰੂ ਦਾ ਨਾਮ ਪੱਲੇ ਇੱਥੇ ਖਾਲੀ ਉਹ ਹੈ ਪਿਆਰਿਓ ਜਿਹੜਾ ਸੰਸਾਰ ਤੋਂ ਨਗੁਰਾ ਜਾਂਦਾ ਹੈ ਕਿਉਂ ਅੱਗੇ ਦੁੱਖ ਹੀ ਦੁੱਖ ਉਸ ਪਾਉਣੇ ਸੋ ਨਗੁਰਾ ਜੋ ਮਰ ਮਰ ਜੰਮੈ ਨਗੁਰੇ ਆਉਣ ਜਾਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਾਲਵੇ ਦੀ ਧਰਤੀ ਨੂੰ ਭਾਗ ਲਾ ਰਹੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਡੱਲਾ ਚੌਧਰੀ ਨੌਕਰਾਂ ਨੂੰ ਹਟਾ ਕੇ ਆਪ ਸਾਰੀ ਸਾਰੀ ਰਾਤ ਪਹਿਰਾ ਦਿੰਦਾ ਜਦ ਵੀ ਸੱਚੇ ਪਾਤਸ਼ਾਹ ਆਵਾਜ਼ ਮਾਰਦੇ ਨੇ ਪਹਿਰੇ ਤੇ ਕੌਣ ਅੱਗੋਂ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡਾ ਸੇਵਕ ਡੱਲਾ ਸੱਚੇ ਪਾਤਸ਼ਾਹ ਪ੍ਰਸੰਨ ਹੋ ਗਏ ਸਵੇਰੇ ਜਦ ਗੁਰੂ ਕਾ ਦਰਬਾਰ ਸਜਿਆ ਇਹ ਡੱਲਾ ਚੌਧਰੀ ਗੁਰੂ ਦਰਬਾਰ ਚ ਆਇਆ ਮਰ ਕਹਿੰਦੇ ਭਾਈ ਅਸੀਂ ਤੇਰੀ ਸੇਵਾ ਤੇ ਪ੍ਰਸੰਨ ਮੰਗ ਜੋ ਚਾਹੀਦਾ ਹੱਥ ਜੋੜ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੇ ਤੁਠੇ ਹੋ ਤੇ ਮੇਰੀ ਬੇਨਤੀ ਹੈ ਜਦੋਂ ਮੈਂ ਸੰਸਾਰ ਤੋਂ ਜਾਵਾਂ ਵੇਖੋ ਉਹਨੂੰ ਜਾਣਾ ਤੇ ਯਾਦ ਸੀ ਨਾ ਤੇ ਜਾਣੇ ਭੁੱਲ ਜਾਂਦੇ ਉਹਨੂੰ ਯਾਦ ਸੀ ਵੀ ਜਾਣਾ ਜਦੋਂ ਮੈਂ ਸੰਸਾਰ ਤੋਂ ਜਾਵਾਂ ਮੈਨੂੰ ਆਪਣੀ ਦਰਗਾਹ ਚ ਪੀੜੀ ਜਿੰਨੀ ਥਾਂ ਦੇ ਦਿਆ ਜੀ ਦਸਵੇਂ ਪਾਤਸ਼ਾਹ ਕਹਿੰਦੇ ਡੱਲਾ ਗੁਰੂ ਨਾਨਕ ਦੀ ਦਰਗਾਹ ਚ ਤੈਨੂੰ ਸੂਈ ਦੇ ਨੱਕੇ ਜਿੰਨੀ ਥਾਂ ਨਹੀਂ ਮਿਲਣੀ ਨੇਤਰਾਂ ਚੋਂ ਹੰਝੂ ਆ ਗਏ ਸੱਚੇ ਪਾਤਸ਼ਾਹ ਮੇਰੇ ਕੋਲੋਂ ਕਿਹੜੀ ਭੁੱਲ ਹੋ ਗਈ ਹੈ ਦਸਵੇਂ ਪਾਤਸ਼ਾਹ ਕਹਿੰਦੇ ਤੂੰ ਅੰਮ੍ਰਿਤ ਨਹੀਂ ਛਕਿਆ ਪਿਆਰਿਆ ਦਰਗਾਹ ਚ ਨਗੁਰੇ ਨਹੀਂ ਜਾਂਦੇ ਉਥੇ ਜਾਂਦੇ ਨੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਉਸ ਵੇਲੇ ਡੱਲੇ ਨੇ ਸਣੇ ਪਰਿਵਾਰ ਅੰਮ੍ਰਿਤ ਛਕਿਆ। ਜਿਸ ਵੇਲੇ ਅੰਮ੍ਰਿਤ ਛਕ ਕੇ ਸਾਰਾ ਪਰਿਵਾਰ ਗੁਰੂ ਚਰਨਾਂ ਵਿਚ ਆਇਆ ਤੇ ਦਸਮ ਪਾਤਸ਼ਾਹ ਹੱਸ ਕੇ ਕਹਿੰਦੇ, ਲੈ ਡੱਲਾ ਸਿੰਘ ਹੁਣ ਸਿੰਘ ਬਣ ਗਿਆ। ਅੰਮ੍ਰਿਤਧਾਰੀ ਸਿੱਖ ਦਾ ਪੂਰਾ ਨਾਂ ਸਾਨੂੰ ਲੈਣਾ ਚਾਹੀਦਾ ਹੈ, ਪਰ ਸਾਡੇ ਸੁਭਾਅ ਪੱਕੇ ਹੁੰਦੇ ਆ, ਛੋਟਿਆਂ ਦਾ ਕਿਤੇ ਰਹਿੰਦੇ, ਵੱਡਿਆਂ ਦੇ ਵੀ ਅੱਧੇ ਨਾਂ ਸੱਦਨੇ ਆ ਸਾਧ ਸਿੰਘ ਦੇ, ਸੁਣ ਸੁਣ ਕੇ ਉੱਥੇ ਦੇ ਉੱਥੇ ਰਹਿੰਦੇ ਆ। ਖਿਆਲ ਕਰੀਦਾ ਚੰਗੇ ਭਲੇ ਜਿਹੜੇ ਸਿੰਘ ਨੇ ਉਹ ਵੀ ਦੂਜੇ ਦੇ ਅੱਧੇ ਅੱਧੇ ਨਾਂ ਲੈਣਗੇ ਸਾਧ ਸਿੰਘ ਦੇ, ਊੜਿਆਲੇ ਤੋਂ ਅੱਗੇ ਨਹੀਂ ਲੰਘਦੇ, ਬਾਕੀ ਅਸੀਂ ਕਿੱਥੇ ਜਾਵਾਂਗੇ। ਪਾਪ ਲੱਗਦਾ ਜੇ ਅੱਧਾ ਨਾਂ ਅੰਮ੍ਰਿਤਧਾਰੀ ਦਾ ਲਈਏ ਤਾਂ, ਇੱਕ ਬੱਚੇ ਨੇ ਵੀ ਅੰਮ੍ਰਿਤ ਛਕਿਆ ਹੋਵੇ ਉਹਦਾ ਵੀ ਸਾਨੂੰ ਪੂਰਾ ਨਾਂ ਲੈਣਾ ਚਾਹੀਦਾ। ਦਸੂ ਪਾਤਸ਼ਾਹ ਕਹਿੰਦੇ ਡੱਲਾ ਸਿੰਘ ਪੀੜੀ ਦੀ ਨੀ ਥਾਂ ਮੰਗਦਾ ਸੀ, ਲੈ ਹੁਣ ਭਾਵੇਂ ਉੱਥੇ ਮੁਰੱਬੇ ਸਾਹਮਣੇ। ਸੋ ਖੰਡੇ ਵੱਟ ਦਾ ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨਾ ਕਿੰਨਾ ਜ਼ਰੂਰੀ ਹੈ। ਦਸੂ ਪਾਤਸ਼ਾਹ ਮਹਾਰਾਜ ਦਾ ਹੀ ਜੀਵਨ ਵਿੱਚ ਜਦੋਂ ਮਾਲਵੇ ਆਪ ਜੀ ਗਏ ਨੇ, ਰਸਤੇ ਚ ਘੋੜੇ ਨੂੰ ਪਿਆਸ ਲੱਗਦੀ, ਇੱਕ ਢਾਬ ਵੱਲ ਰੁੱਖ ਕੀਤਾ ਹੈ, ਘੋੜੇ ਦੀਆਂ ਰਾਸਾਂ ਢਿੱਲੀਆਂ ਛੱਡੀਆਂ, ਘੋੜੇ ਨੇ ਪਾਣੀ ਸੁੰਘਿਆ ਪੀਤਾ ਨੇ। ਸਿੰਘਾਂ ਨੂੰ ਮਹਾਰਾਜ ਕਹਿੰਦੇ, ਭਾਈ ਆਹ ਢਾਬ ਕਿੰਨਾ ਦੀ ਹੈ? ਸਿੰਘਾਂ ਦੱਸਿਆ, ਸੱਚੇ ਪਾਤਸ਼ਾਹ ਭਾਈ ਦਿਆਲ ਦਾਸ ਦਾ ਨਗਰ ਹੈ, ਉਹਨਾਂ ਦੀ ਢਾਬ ਹੈ। ਮਹਾਰਾਜ ਕਹਿੰਦੇ, ਸਾਡਾ ਘੋੜਾ ਨਗੁਰੇ ਦੀ ਢਾਬ ਦਾ ਪਾਣੀ ਨਹੀਂ ਪੀ ਰਿਹਾ, ਇਹ ਨਗੁਰਿਆਂ ਦੀ ਢਾਬ ਹੈ, ਨਹੀਂ ਪਾਣੀ ਪੀਣਾ। ਉਸ ਦਿਆਲ ਦਾਸ ਨੂੰ ਜਦੋਂ ਪਤਾ ਲੱਗਾ ਸੀ, ਖੀਰ ਉਸਨੇ ਵੀ ਅੰਮ੍ਰਿਤ ਛਕਿਆ ਸਾਧ ਸਿੰਘ ਖੰਡੇ ਵੱਲ। ਜਦੋਂ ਦਸੂ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਸੀ, ਅੱਜ ਗੁਰਪਾਲ ਸਾਹਿਬ ਬੈਠੇ, ਬਾਬਾ ਕਲਾਧਾਰੀ ਜੀ ਗੁਰੂ ਨਾਨਕ ਸਾਹਿਬ ਦੀ ਕੁਲ ਵਿਚੋਂ ਜਿਨ੍ਹਾਂ ਦਾ ਬੜਾ ਸਤਿਕਾਰ ਸੀ, ਦਸੂ ਪਾਤਸ਼ਾਹ ਮਹਾਰਾਜ ਦੇ ਕੋਲ ਗਏ, ਸੱਚੇ ਪਾਤਸ਼ਾਹ ਬੇਦੀ ਵੰਸ਼ ਦਾ ਪਰਿਵਾਰ ਰੁਕ ਗਿਆ, ਸਾਡੇ ਘਰ ਪੋਤਰਾ ਨਹੀਂ ਆ ਰਿਹਾ। ਦਸੂ ਪਾਤਸ਼ਾਹ ਕਹਿੰਦੇ, ਅੰਮ੍ਰਿਤ ਖੰਡੇ ਵੱਟ ਦਾ ਛਕੋ, ਫੇਰ ਪਰਿਵਾਰ ਚੱਲੇਗਾ, ਫੇਰ ਬਸ ਚੱਲੇਗੀ। ਮਹਾਰਾਜ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੀ ਕੁਲ ਵਿਚੋਂ। ਦਸੂ ਪਾਤਸ਼ਾਹ ਕਹਿੰਦੇ, ਤ੍ਰੇਹਣਾ ਨੇ ਛਕ ਲਿਆ, ਭੱਲਿਆਂ ਨੇ ਛਕ ਲਿਆ, ਸੋਢੀਆਂ ਨੇ ਛਕ ਲਿਆ, ਬੇਦੀ ਕਿਉਂ ਨਹੀਂ ਛਕ ਲਿਆ? ਜਾਓ ਤੁਸੀਂ ਅੰਮ੍ਰਿਤ ਛਕਾਓ ਆਪਣੇ ਪੁੱਤਰ ਨੂੰ ਤੇ ਉਸਦੇ ਘਰੋਂ ਬੀਬੀ ਨੂੰ, ਤੁਹਾਡੇ ਘਰ ਮਹਾਂਪ੍ਰਤਾਪੀ ਮਹਾਂਪੁਰਸ਼ ਆਏਗਾ। ਬਾਬਾ ਕਲਾਧਾਰੀ ਜੀ ਨੇ ਆਪਣੇ ਸਪੁੱਤਰ ਬਾਬਾ ਅਜੀਤ ਸਿੰਘ ਨੂੰ ਤੇ ਉਨ੍ਹਾਂ ਦੇ ਘਰੋਂ ਬੀਬੀ ਜੀ ਨੂੰ ਖੰਡੇ ਵੱਟ ਦਾ ਅੰਮ੍ਰਿਤ ਛਕਾਇਆ। ਉਨ੍ਹਾਂ ਦੇ ਘਰ ਬਾਬਾ ਸਾਹਿਬ ਸਿੰਘ ਜੀ ਉਨਾ ਸਾਹਿਬ ਵਾਲੇ ਮਹਾਂਪ੍ਰਤਾਪੀ ਮਹਾਂਪੁਰਖ ਆਏ ਸਾਧ ਸਿੰਘ। ਇਸ ਕਰਕੇ ਜੁਗਾਂ ਜੁਗਾਂ ਤੋਂ ਇਹ ਮਰਯਾਦਾ ਹੈ, ਗੁਰੂ ਵਾਲੇ ਬਣਨਾ ਹੈ, ਫੇਰ ਹੀ ਪ੍ਰਾਪਤੀ ਹੁੰਦੀ ਹੈ, ਫੇਰ ਹੀ ਸਾਧ ਸਿੰਘ ਦੀ ਬਖਸ਼ਿਸ਼ ਹੋਇਆ ਕਰਦੀ। ਅੱਜ ਨਾਰਦ ਮੁਨੀ ਜੀ ਕਹਿੰਦੇ ਨੇ, ਬੇਟਾ ਧਰੂ ਪ੍ਰਾਪਤੀ ਨਹੀਂ ਹੋਏਗੀ ਕਿਉਂਕਿ ਤੂੰ ਗੁਰੂ ਵਾਲਾ ਨਹੀਂ ਬਣਿਆ, ਪਹਿਲਾਂ ਗੁਰੂ ਵਾਲਾ ਬਣ। ਉਸ ਵੇਲੇ ਧਰੂ ਹੁਣ ਬੜਾ ਸਿਆਣਾ ਸੀ, ਹੱਥ ਜੋੜ ਕੇ ਕਹਿਣ ਲੱਗਾ, ਆਪ ਜੀ ਤੋਂ ਵੱਡਾ ਕੌਣ ਹੋ ਸਕਦਾ, ਆਪ ਹੀ ਮੇਰੇ ਤੇ ਕਿਰਪਾ ਕਰੋ। ਉਸ ਵੇਲੇ ਨਾਰਦ ਮੁਨੀ ਨੇ ਖੋਰਸ ਮੰਤਰ ਇਸ ਨੂੰ ਦਿੱਤਾ ਹੈ ਸਾਧ ਸਿੰਘ, ਸਾਰਾ ਸਮਝਾਇਆ, ਨਾਰਦ ਮੁਨ ਉਪਦੇਸ਼ਿਆ, ਨਾਮ ਨਿਦਾਨ ਅਮੇਉ ਰਸ ਪੀਤਾ। ਹੁਣ ਧਰੂ ਨੇ ਭਗਤੀ ਤਪੱਸਿਆ ਸ਼ੁਰੂ ਕਰ ਦਿੱਤੀ। ਇਧਰ ਨਾਰਦ ਮੁਨੀ ਜੀ ਨੇ ਰਾਜੇ ਅਤਾਨ ਪਾਲ ਨੂੰ ਸਮਝਾਇਆ, ਰਾਜੂ ਤੇਰੀ ਮੱਤ ਮਾਰੀ ਗਈ ਹੈ, 5 ਸਾਲ ਦਾ ਬੱਚਾ ਹੈ, ਜੰਗਲਾਂ ਤਪੱਸਿਆ ਕਰ ਚਲਾ ਗਿਆ, ਏਡੀ ਵੱਡੀ ਭੁੱਲ ਤੂੰ ਕੀਤੀ ਹੈ, ਇਹ ਰਾਜ ਭਾਗ ਤੇਰਾ ਖਤਮ ਹੋ ਸਕਦਾ। ਡਰ ਗਿਆ, ਇਹਨੇ ਆਪਣੇ ਅਹਿਲਕਾਰ ਭੇਜੇ, ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤਨੀਤਾ, ਜਾਓ ਧਰੂ ਨੂੰ ਕਹੋ ਆਪਣਾ ਅੱਧਾ ਰਾਜ ਲੈ ਲਵੇ। ਜਦ ਅਹਿਲਕਾਰ ਉੱਥੇ ਪਹੁੰਚੇ ਨੇ ਨਾ, ਦੇਖੋ ਜੇ ਤੇ ਹੁਣ ਖਾਸ ਦੁਨਿਆਵੀ ਸੁਧੀ ਰਾਜ ਦੀ ਹੁੰਦੀ, ਉਸ ਵੇਲੇ ਤੁਰ ਪੈਂਦਾ। ਅਹਿਲਕਾਰ ਕਹਿੰਦੇ ਨੇ, ਭਗਤ ਜੀ ਧਰੂ ਜੀ ਆਓ, ਆਪਣਾ ਹਿੱਸਾ ਆਪਣਾ ਰਾਜ ਭਾਗ ਆ ਕੇ ਤੁਸੀਂ ਸੰਭਾਲੋ। ਭਗਤਾਨ ਧਰੂ ਭਗਤ ਕਹਿ ਲੱਗਾ, ਹੈ ਇੰਨੀ ਬਰਕਤ ਨਾਮ ਵਿੱਚ? ਅਜੇ ਤਾਂ ਮੈਂ ਉਸਦੀ ਆਰਾਧਨਾ ਸ਼ੁਰੂ ਹੀ ਕੀਤੀ, ਅਜੇ ਪ੍ਰਭੂ ਮੈਨੂੰ ਮਿਲਿਆ ਨਹੀਂ, ਅਜੇ ਤਾਂ ਮੈਂ ਨਾਮ ਹੀ ਲੈਣਾ ਸ਼ੁਰੂ ਕੀਤਾ। ਜਿਸ ਰਾਜ ਵਿੱਚੋਂ ਮੈਨੂੰ ਥੱਪੜ ਚਪੇੜਾਂ ਵੱਜੀਆਂ ਸੀ, ਉਹ ਰਾਜ ਮੇਰੇ ਕਦਮਾਂ ਤੇ ਵੀ ਆ ਡਿੱਗਾ, ਐਸੇ ਰਾਜ ਦੀ ਹੁਣ ਮੈਨੂੰ ਕੋਈ ਲੋੜ ਨਹੀਂ। ਅੱਗੋਂ ਧਰੂ ਨੇ ਆ ਜਵਾਬ ਦਿੱਤਾ ਹੈ, ਉਹ ਰਾਜ ਤੇਰੇ ਨੂੰ ਛੱਡ ਕੇ ਜੋਗ ਕਮਾ ਲਾਂਗਾ, ਰਾਜ ਤੇਰੇ ਨੂੰ ਛੱਡ ਕੇ ਜੋਗ ਕਮਾ ਲਾਂਗਾ। ਰਾਜ
ਤੇਰੇ ਨੂੰ ਛੱਡ ਕੇ ਜੋਗ ਕਮਾ ਲਾਂਗਾ, ਰਾਜ ਤੇਰੇ ਨੂੰ ਛੱਡ ਕੇ ਜੋਗ ਕਮਾ ਲਾਂਗਾ,
ਮੈਨੂੰ ਨੀ ਰਾਜ ਦੀ ਲੋੜ, ਇੱਛਾ ਹੀ ਮਿਲੇ। ਇੰਨੀ ਬੰਦਗੀ ਤਪੱਸਿਆ ਕੀਤੀ, ਤਰੂ ਕੋ ਮਿਲੇ ਉਹ ਹਰ ਨਿਸੰਗ। ਭਾਈ ਸਾਹਿਬ ਕਹਿੰਦੇ ਮਨਮੁਖ ਹਾਰ ਟਲੇ ਗੁਰਮੁਖ ਜੱਗ ਜੀਤਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਟਲ ਪਿਓ ਤਰੂ ਜਾਕੈ ਸਿਮਨ, ਅੰਦਰ ਭੈ ਪਦ ਪਾਇਆ ਦੁਖ ਹਰਤਾ, ਇਹ ਬਿਦ ਕੋ ਸਵਾਮੀ ਤੈ ਕਾਹੇ ਵਿਸਰਾ। ਅਟਲ ਪਦਵੀ ਮਿਲੀ। ਹੁਣ ਧਰੂ ਨੇ ਰਾਜ ਵੀ ਦਿਨਿਆ ਵੀ ਕੀਤਾ ਸੱਸ, ਜਿਵੇਂ ਭਗਤ ਜਨਕ ਜੀ ਸਨ। ਭਗਤ ਦਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿਚ ਉਦਾਸ। ਇਹ ਉਹ ਧਰੂ ਨੇ ਰਾਜ ਵੀ ਸੰਭਾਲਿਆ, ਪਰ ਬ੍ਰਹਮ ਗਿਆਨ ਦੀ ਅਵਸਥਾ ਨਿਰਭੈ ਪਦ ਅਟਲ ਪਦਵੀ ਉਨ੍ਹਾਂ ਨੂੰ ਪ੍ਰਾਪਤ ਹੋਈ। ਐਸਾ ਵੀ ਜ਼ਿਕਰ ਆਉਂਦਾ ਹੈ, ਕਹਿੰਦੇ ਜਿਸ ਮਿਤਰੇਈ ਮਾਂ ਨੇ ਮੂੰਹ ਤੇ ਥੱਪੜ ਮਾਰੇ ਸੀ ਨਾ, ਉਹਨੂੰ ਜੰਮ ਲੈਣ ਆ ਗਏ। ਜਿਸਨੇ ਜੰਮ ਲੈਣ ਆਏ ਧਰੂ ਕਹਿ ਲੱਗਾ ਤੁਸੀਂ ਕਿਵੇਂ ਆ ਗਏ, ਇਹ ਤੇ ਮੇਰੀ ਮਾਂ ਹੈ। ਉਹ ਕਹਿੰਦੇ ਭਗਤ ਜੀ ਇਹ ਉਹੀ ਮਾਂ ਹੈ ਜਿਸਨੇ ਤੁਹਾਡੇ ਮੂੰਹ ਤੇ ਥੱਪੜ ਮਾਰੇ ਸੀ। ਕਹਿੰਦੇ ਇਹ ਤਾਂ ਧਰੂ ਭਗਤ ਜੀ ਕਹਿੰਦੇ ਮੇਰੀ ਸੱਕੀ ਮਾਂ ਨਾਲੋਂ ਵੀ ਚੰਗੀ ਹੈ, ਜੇ ਇਹ ਥੱਪੜ ਨਾ ਮਾਰਦੀ, ਇਹ ਪਿਆਰ ਕਰਦੀ ਤੇ ਮੈਂ ਰਾਜ ਦੇ ਸੁੱਖਾਂ ਵਿਚ ਭੁੱਲ ਜਾਣਾ ਸੀ। ਇਹਦੇ ਥੱਪੜਾਂ ਨੇ ਹੀ ਮੇਰੇ ਅੰਦਰ ਵਿਰਾਗ ਪੈਦਾ ਕੀਤਾ ਤੇ ਮੈਂ ਨਾਮ ਜਪ ਕੇ ਇਸ ਪਦਵੀ ਨੂੰ ਪ੍ਰਾਪਤ ਹੋਇਆ, ਇਸ ਕਰਕੇ ਇਹਨੂੰ ਤੁਸੀਂ ਨਹੀਂ ਲਿਜਾ ਸਕਦੇ। ਉਹ ਜਿਹੜਾ ਬਚਨ ਸੀ ਕਿ ਸੁਦਮ ਤੇ ਰਾਜ ਮਿਲੇ ਸ਼ਤਰੂ ਤੇ ਹੋਵਨ ਸਭ ਮੀਤਾ, ਵਿਸਰ ਗਈ ਸਰਤਾਤ ਪਰਾਈ ਜਬ ਤੇ ਸਾਧ ਸੰਗ ਮੋਹ ਪਾਏ, ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਾਏ। ਧਰੂ ਨੇ ਪਰਮੇਸ਼ਰ ਦੀ ਆਰਾਧਨਾ ਕੀਤੀ, ਨਾਮ ਜਪਿਆ, ਭਗਤੀ ਕੀਤੀ ਤੇ ਮਹਾਰੇ ਕਹਿੰਦੇ ਨੇ ਅਟਲ ਪਇਓ ਧਰੂ ਜਾ ਕੈ ਸਿਮਰਨ, ਅਨਰ ਪੈ ਪਦ ਪਾਇਆ ਦੁਖ ਹਰਤਾ, ਇਹ ਬਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ। ਅਸੀਂ ਕਿਉਂ ਰੱਬ ਵਸਾਰਿਆ ਪਿਆਰਿਓ, ਦੇਖੋ ਪਰਮੇਸ਼ਰ ਦੀ ਆਰਾਧਨਾ ਸਿਮਰ ਦੇ ਵਿਚ ਕਿੰਨੇ ਸੁਖ ਹਨ, ਕਿੰਨੀਆਂ ਬਖਸ਼ਾਂ ਨੇ। ਤੁਸੀਂ ਵੀ ਗੁਰੂ ਪਰਮੇਸ਼ਰ ਦੀ ਸ਼ਰਨ ਵਿਚ ਆਓ, ਸਾਰੇ ਸੁਖਾਂ ਦੀ ਪ੍ਰਾਪਤੀ ਹੋ ਜਾਏਗੀ, ਸਾਰੇ ਦੁੱਖਾਂ ਦਾ ਖਾਤਮਾ ਹੋ ਜਾਏਗਾ।
ਸ਼ਰਨ ਵਿਚਾਰੋ ਮਨ ਦੇ ਪ੍ਰਭ ਕੀ, ਸ਼ਰਨ ਵਿਚਾਰੋ ਮਨ ਰੇ ਪ੍ਰਭੂ ਕੀ, ਸ਼ਰਨ ਵਿਚਾਰੋ।
मन रे प्रभ की शरण विचारो, जे सिमरत गन का सी उदरी ताको जस उतारो। अटल प्यो त्रु जाके सिमरन अंदर पै पद पाया, दुख हरता इबित को स्वामी तै काहे बिसराया। अगली विचार हूं अगले जवान ते होएगी। आओ सब माई भाई आनंद साहब च बोलो कुछ स्तोत्र, और फिर कुछ बेनतियां कीतियां जान गईयां हुईयां पुलां दी खिमा प्यार नाल ते बुलाओ। वाहिगुरु जी का खालसा वाहिगुरु। राम कली महला तीजा आनंद एक ओंकार सतगुरु प्रसाद। आनंद पाया मेरी माए सतगुरु मैं पाया, सतगुरु
साहिब जी धन है।
Why?
ਵਾਹਿਗੁਰੂ ਵਾਹਿਗੁਰੂ ਬੋ ਪਿਆਰਿਆ ਤੇਰਾ ਮਿੱਠਣਾ ਲੱਗੇ ਵਾਹ ਬੋ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋ ਪਿਆਰਿਆ ਤੇਰਾ ਪਿਆਰਾ ਲੱਗੇ ਵਾਹ ਬੋ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋ ਪਿਆਰਿਆ ਤੇਰਾ ਕ੍ਰਿਸ਼ਨਾ ਲੱਗੇ ਵਾਹ ਬੋ ਪਿਆਰਿਆ